facility. Exit 579 from Highway 401 in Napanee. Quick Truck Lube, the one-stop shop. 519-622-0660. Ja quicktrucklube.com. QTL, because we care. Quick Truck
Lube! ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨਿੰਗ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
ਜੀ ਹਾਂ ਇੰਨਾ ਹੀ ਸੌਖ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਜਗੂਜ਼ੀ 905-450-2828
अगर तुसी मल्टी स्टोरिंग बिल्डिंग खरीदन दे चाहवानो ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ ਫਿਰ ਦੇਰ ਨਾ ਕਰੋ ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ ਮੈਨੂਫੈਕਚਰਿੰਗ ਇੰਸਟਾਲੇਸ਼ਨ ਕਮਰਸ਼ੀਅਲ ਸਾਈਨ ਕਸਟਮ ਸਾਈਨ ਪ੍ਰੋਡਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ ਤਾਂ ਫਿਰ ਦੇਰ ਨਾ ਕਰੋ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 6475274482 ਯਾਨੀ 6475274482 ਤੇ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ
सिटी ऑफ ब्रैम्पटन के नए एनिमल सर्विसेज बायलॉज में कई तब्दीलियां की गई हैं। क्या आपको मालूम है कि एक घर में ज्यादा से ज्यादा 6 जानवरों की जरूरत है जिनमें 3 से ज्यादा कुत्ते ना हों। वो जानवर जो प्रॉपर्टी पर हों और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM
ਸੈਵਨ ਸੈਵਨਟੀ ਏ ਐਮ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਕੁਨਾਲ ਸ਼ਰਮਾ ਆਓ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਲਿਬਰਟੀ ਵਿਲੇਜ ਇਮਾਰਤ ਦੀ ਲਾਬੀ ਵਿਚ ਇਕ ਵਿਅਕਤੀ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਏਅਰ ਕੈਨੇਡਾ ਦੀ ਫਲਾਈਟ ਕਰੀਬ 7 ਘੰਟੇ ਹਵਾ 'ਚ ਰਹਿਣ ਅਤੇ ਕਈ ਅਸਫਲ ਲੈਂਡਿੰਗ ਕੋਸ਼ਿਸ਼ਾਂ ਤੋਂ ਬਾਅਦ ਟੋਰਾਂਟੋ ਹਵਾਈ ਅੱਡੇ ਤੇ ਵਾਪਸ ਪਰਤੀ। ਅਜੈਕਸ ਵਿਚ ਵਾਪਰੀ ਗੋਲੀਬਾਰ ਦੀ ਵਾਰਦਾਤ ਵਿਚ ਇਕ ਵਿਅਕਤੀ ਗੰਭੀਰ ਰੂਪ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ। ਓਨਟਾਰੀਓ ਦੇ ਰਿਚਮੰਡ ਹਿੱਲ ਇਲਾਕੇ ਦੇ ਇਕ ਘਰ ਵਿਚੋਂ 5 ਮਹੀਨਿਆਂ ਦੀ ਬੱਚੀ ਸਮੇਤ 3 ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਦੇ ਮਾਮਲੇ ਵਿਚ ਪੁਲਿਸ ਨੇ ਨਵੀਂ ਜਾਣਕਾਰੀ ਦਿੱਤੀ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਵੀਰਵਾਰ ਰਾਤ ਲਿਬਰਟੀ ਵਿਲੇਜ ਵਿਚ ਇਕ ਬਿਲਡਿੰਗ ਵਿਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ। ਟੋਰਾਂਟੋ ਪੁਲਿਸ ਕਾਂਸਟੇਬਲ ਵਿਕਟਰ ਕਮਾਂਗ ਨੇ ਦਸਿਆ ਕਿ ਪੁਲਿਸ ਨੂੰ ਸ਼ਾਮ 5 ਵਜੇ ਤੋਂ ਥੋੜੀ ਦੇਰ ਪਹਿਲਾਂ ਸਟ੍ਰੈਚਨ ਐਵੇਨਿਊ ਅਤੇ ਵਿਲਿੰਗਟਨ ਸਟਰੀਟ ਵੈਸਟ ਦੇ ਖੇਤਰ ਵਿਚ ਆਰਡੀਨੈਂਸ ਸਟਰੀਟ ਤੇ ਇਮਾਰਤ ਵਿਚ ਗੋਲੀਬਾਰੀ ਹੋਣ ਬਾਰੇ ਸੂਚਨਾ ਮਿਲੀ ਸੀ। ਕਮਾਂਗ ਨੇ ਦਸਿਆ ਕਿ ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੇ ਲੌਬੀ ਵਿਚ ਇਕ ਮਰਦ ਜ਼ਖਮੀ ਹਾਲਤ ਵਿਚ ਪਿਆ ਦੇਖਿਆ। ਉਸਦੇ ਸਰੀਰ ਉਪਰ ਗੋਲੀ ਮਾਰੇ ਜਾਣ ਦੇ ਜ਼ਖਮ ਸਨ। ਉਸਦੇ ਜ਼ਖਮ ਜਾਨਲੇਵਾ ਨਹੀਂ ਸਨ ਤੇ ਉਸਨੂੰ ਹਸਪਤਾਲ ਭੇਜਿਆ ਗਿਆ। ਕਮਾਂਗ ਨੇ ਕਿਹਾ ਕਿ 14 ਡਿਵੀਜ਼ਨ ਅਫਸਰਾਂ ਤੋਂ ਇਲਾਵਾ ਐਮਰਜੈਂਸੀ ਟਾਸਕ ਫੋਰਸ ਅਤੇ K9 ਯੂਨਿਟ ਨੂੰ ਘਟਨਾ ਸਥਾਨ ਤੇ ਰਵਾਨਾ ਕੀਤਾ ਗਿਆ ਸੀ। ਉਸਨੇ ਕਿਹਾ ਕਿ ਉਨ੍ਹਾਂ ਵਾਰਦਾਤ ਦੀ ਸ਼ੁਰੂਆਤ 7ਵੀਂ ਮੰਜ਼ਿਲ ਤੇ ਹੋਈ ਸੀ, ਇਸ ਕਰਕੇ ਘਟਨਾ ਸਥਲ ਨੂੰ ਸੀਲ ਕਰ ਦਿੱਤਾ ਗਿਆ। ਅਸੀਂ ਕੋਈ ਹੋਰ ਖੇਤਰਾਂ ਨੂੰ ਵੀ ਤਾਲਾਬੰਦ ਕਰ ਦਿੱਤਾ ਕਿਉਂਕਿ ਅਸੀਂ ਇਹ ਯਕੀਨੀ ਬਣਾਉਣ ਲਈ ਖੋਜ ਕੀਤੀ ਹੈ ਕਿ ਕੋਈ ਉਸ ਇਮਾਰਤ ਵਿਚ ਬੰਦੂਕ ਲੈ ਕੇ ਨਾ ਘੁੰਮ ਰਿਹਾ ਹੋਵੇ ਜਾਂ ਫਿਰ ਸਬੂਤ ਮਿਟਾਉਣ ਦੀ ਕੋਸ਼ਿਸ਼ ਨਾ ਕਰ ਰਿਹਾ ਹੋਵੇ। ਕਮਾਂਗ ਨੇ ਕਿਹਾ ਕਿ ਪੁਲਿਸ ਕੋਲ ਸ਼ੱਕੀ ਵਿਅਕਤੀ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਤੇ ਕੋਈ ਹਥਿਆਰ ਵੀ ਮੌਕੇ ਤੇ ਬਰਾਮਦ ਨਹੀਂ ਹੋਏ ਸਨ। ਉਸਨੇ ਅੱਗੇ ਕਿਹਾ ਕਿ ਵਾਰਦਾਤ ਕਰਨ ਨਾਲ ਸੰਬੰਧੀ ਵੀ ਉਨ੍ਹਾਂ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ। ਇਹ ਪੁੱਛੇ ਜਾਣ ਤੇ ਕਿ ਪੀੜਤ ਇਮਾਰਤ ਦਾ ਨਿਵਾਸੀ ਸੀ, ਕਮਾਂਗ ਨੇ ਕਿਹਾ ਉਹ ਉਨ੍ਹਾਂ ਅਜੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਵਾਰਦਾਤ ਸੰਬੰਧੀ ਕੋਈ ਵੀਡੀਓ ਫੁਟੇਜ ਹੈ ਤਾਂ ਉਹ ਤੁਰੰਤ ਪੁਲਿਸ ਜਾਂ ਕ੍ਰਾਈਮ ਸਪੌਟ ਨਾਲ ਸੰਪਰਕ ਕਰੇ। ਉਧਰ ਇਸ ਹਫ਼ਤੇ ਤੋਂ ਸ਼ੁਰੂ ਵਿਚ ਸੈਂਟ ਜੌਨਸ ਲਈ ਜਾਣ ਵਾਲੀ ਏਅਰ ਕੈਨੇਡਾ ਦੀ ਫਲਾਈਟ ਵਿਚ ਸਵਾਰ ਯਾਤਰੀਆਂ ਨੇ ਕਰੀਬ 7 ਘੰਟੇ ਹਵਾ ਵਿਚ ਬਿਤਾਏ ਅਤੇ ਏਅਰਪੋਰਟ ਤੇ ਉਤਰਨ ਦੀਆਂ ਕਈ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਉਸਨੂੰ ਟੋਰਾਂਟੋ ਹਵਾਈ ਅੱਡੇ ਤੇ ਵਾਪਸ ਲਿਆਂਦਾ ਗਿਆ। ਏਅਰਲਾਈਨ ਨੇ ਵੀਰਵਾਰ ਨੂੰ ਸੀਟੀਵੀ ਨਿਊਜ਼ ਟੋਰਾਂਟੋ ਨੂੰ ਪੁਸ਼ਟੀ ਕੀਤੀ ਕਿ ਫਲਾਈਟ AC-698 ਨੂੰ 5 ਫਰਵਰੀ ਨੂੰ ਅਟਲਾਂਟਿਕ ਕੈਨੇਡਾ ਲਈ ਰਵਾਨਾ ਹੋਈ ਸੀ ਜਦੋਂ ਪਾਇਲਟ ਨੂੰ ਹਵਾਈ ਅੱਡੇ ਨੇੜੇ ਕ੍ਰਾਸ ਵਿੰਡਜ਼ ਦਾ ਸਾਹਮਣਾ ਕਰਨਾ ਪਿਆ ਅਤੇ ਆਖਰਕਾਰ ਉਸਨੇ ਮੁੜਨ ਦਾ ਫੈਸਲਾ ਕੀਤਾ। ਏਅਰਲਾਈਨ ਇੱਕ ਬੁਲਾਰੇ ਨੇ ਇੱਕ ਈਮੇਲ ਰਾਹੀਂ ਦੱਸਿਆ ਕਿ ਕਈ ਕਾਰਨਾਂ ਕਰਕੇ ਅਜਿਹੇ ਫੈਸਲੇ ਲੈਣੇ ਪੈਂਦੇ ਹਨ। ਸਭ ਤੋਂ ਮਹੱਤਵਪੂਰਨ ਗੱਲ ਮੁਸਾਫਰਾਂ ਦੀ ਸੁਰੱਖਿਆ ਹੁੰਦੀ ਹੈ ਅਤੇ ਹਮੇਸ਼ਾ ਸਾਡਾ ਮੁੱਖ ਵਿਚਾਰ ਰਹਿਣਾ ਹੈ ਕਿ ਉਹ ਫੈਸਲਾ ਲਿਆ ਜਾਵੇ ਜਿਸ ਨਾਲ ਮੁਸਾਫਰਾਂ ਨੂੰ ਮੁਸ਼ਕਲ ਨਾ ਹੋਵੇ। ਅਟਲਾਂਟਿਕ ਕੈਨੇਡਾ ਵਿਚ ਗੰਭੀਰ ਸਰਦੀਆਂ ਦੇ ਮੌਸਮ ਨੇ ਇਸ ਖੇਤਰ ਵਿਚ ਕਿਸੇ ਵੀ ਜਹਾਜ਼ ਨੂੰ ਉਤਾਰਨਾ ਮੁਸ਼ਕਲ ਬਣਾ ਦਿੱਤਾ ਹੈ। flightaware.com ਦੇ ਅਨੁਸਾਰ AC-698 ਰਾਤ 9:30 ਵਜੇ ਟੋਰਾਂਟੋ ਤੋਂ ਰਵਾਨਾ ਹੋਇਆ। ਇਹ ਹਵਾਈ ਸਫ਼ਰ ਆਮ ਤੌਰ ਤੇ 3 ਘੰਟਿਆਂ ਤੋਂ ਕੁਝ ਸਮੇਂ ਦਾ ਹੁੰਦਾ ਹੈ। ਹਾਲਾਂਕਿ ਫਲਾਈਟ ਲੌਂਗ ਦਿਖਾਉਂਦਾ ਹੈ ਕਿ ਜਹਾਜ਼ ਅਸਲ ਵਿਚ 6 ਘੰਟੇ ਅਤੇ 37 ਮਿੰਟ ਉਡਾਨ ਵਿਚ ਹੀ ਰਿਹਾ ਅਤੇ ਉਤਰਨ ਦੀ ਕੋਸ਼ਿਸ਼ ਵਿਚ ਸੈਂਟ ਜੌਨਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ ਦੁਆਲੇ ਹੀ ਕਈ ਚੱਕਰ ਲਗਾਉਣ ਤੋਂ ਬਾਅਦ ਟੋਰਾਂਟੋ ਵਾਪਸ ਪਰਤਿਆ। ਏਅਰ ਕੈਨੇਡਾ ਨੇ ਕਿਹਾ ਕਿ ਪਾਇਲਟ ਨੇ ਟੋਰਾਂਟੋ ਵਾਪਸ ਆਉਣ ਦਾ ਸਹੀ ਫੈਸਲਾ ਲਿਆ ਹੈ ਅਤੇ ਇਹ ਕਿ ਏਅਰਲਾਈਨ ਇਸ ਤਰ੍ਹਾਂ ਦੀਆਂ ਉਡਾਣਾਂ ਤੇ ਮੌਸਮ ਦੇ ਬਦਲਾਅ ਦਾ ਅੰਦਾਜ਼ਾ ਲਗਾਉਂਦੀ ਹੈ ਅਤੇ ਅਜਿਹੇ ਹੰਗਾਮੀ ਹਾਲਾਤ ਨਾਲ ਨਜਿੱਠਤਾ ਵਾਸਤੇ ਵੀ ਜਹਾਜ਼ਾਂ ਵਿਚ ਵਾਧੂ ਇੰਧਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਏਅਰ ਕੈਨੇਡਾ ਨੇ ਕਿਹਾ ਕਿ ਜਹਾਜ਼ ਵਿਚ ਸਵਾਰ ਯਾਤਰੀਆਂ ਜਿਨ੍ਹਾਂ ਵਿਚੋਂ ਬਹੁਤੇ ਸਾਰੇ ਟੋਰਾਂਟੋ ਤੋਂ ਸਨ, ਦੇਰ ਰਾਤ ਨੂੰ ਰਿਹਾਇਸ਼ ਲੱਭਣ ਵਿਚ ਮੁਸ਼ਕਲ ਹੋਣ ਕਾਰਨ ਪੀਅਰਸਨ ਹਵਾਈ ਅੱਡੇ ਤੇ ਵਾਪਸ ਪਰਤਣਾ ਸਭ ਤੋਂ ਵਧੀਆ ਫੈਸਲਾ ਸੀ। ਏਅਰਲਾਈਨ ਨੇ ਕਿਹਾ ਕਿ ਇਸ ਮਾਮਲੇ ਵਿਚ ਮੁੱਖ ਵਿਚਾਰ ਸੁਰੱਖਿਆ ਨੂੰ ਬਣਾਈ ਰੱਖਣਾ ਹੀ ਹੁੰਦਾ ਹੈ। ਦਰਹਾਮ ਪੁਲਿਸ ਵੀਰਵਾਰ ਰਾਤ ਨੂੰ ਅਜੈਕਸ ਵਿਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਇਸ ਵਾਰਦਾਤ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਹ ਘਟਨਾ ਆਈਵਰਸ ਕੋਰਟ ਅਤੇ ਵੈਸਟਨੀ ਰੋਡ ਉੱਤਰੀ ਰੌਸਲੈਂਡ ਰੋਡ ਵੈਸਟ ਦੇ ਦੱਖਣ ਦੇ ਨੇੜੇ ਵਾਪਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਗੰਭੀਰ ਸੱਟਾਂ ਤੋਂ ਪੀੜਤ ਪਿਆ ਇਕ ਵਿਅਕਤੀ ਮਿਲਿਆ ਅਤੇ ਉਸਨੂੰ ਤੁਰੰਤ ਟਰਾਮਾ ਸੈਂਟਰ ਲਿਜਾਇਆ ਗਿਆ ਹੈ। ਉਸਦੀ ਹਾਲਤ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋ ਸ਼ੱਕੀ ਵਿਅਕਤੀ ਪੈਦਲ ਘਟਨਾ ਸਥਲ ਤੋਂ ਫਰਾਰ ਹੋਏ ਸਨ। ਵਾਰਦਾਤ ਸਬੰਧੀ ਅਜੇ ਕੋਈ ਵੀ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ। ਉਧਰ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਰਿਚਮੰਡ ਹਿੱਲ ਦੇ ਇਕ ਘਰ ਵਿਚ ਮ੍ਰਿਤਕ ਪਾਏ ਗਏ 3 ਲੋਕਾਂ ਵਿਚ ਇਕ 5 ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਨਜ਼ਦੀਕੀ ਆਪਸੀ ਸਬੰਧਾਂ ਵਾਲਾ ਘਰੇਲੂ ਹਿੰਸਾ ਦਾ ਮਾਮਲਾ ਹੈ। ਯੋਗ ਰੀਜਨਲ ਪੁਲਿਸ ਨੇ ਯੋਂਗ ਸਟਰੀਟ ਅਤੇ ਕੈਰਵਿਲ ਰੋਡ ਦੇ ਨੇੜੇ ਇਕ ਰਿਹਾਇਸ਼ ਤੇ 1 ਫਰਵਰੀ ਦੀ ਘਟਨਾ ਦੀ ਆਪਣੀ ਜਾਂਚ ਤੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਮ੍ਰਿਤਕ ਦੀ ਪਛਾਣ ਅਤੇ ਉਨ੍ਹਾਂ ਦੇ ਇਕ ਦੂਜੇ ਨਾਲ ਸਬੰਧਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲਿਸ ਨੇ ਦਸਿਆ ਹੈ ਕਿ ਪੋਸਟਮਾਰਟਮ ਦੀ ਜਾਂਚ ਪੂਰੀ ਕਰ ਲਈ ਗਈ ਹੈ ਪਰ ਮੌਤ ਦੇ ਕਾਰਨਾਂ ਬਾਰੇ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ। ਅਫਸਰਾਂ ਨੂੰ ਸਭ ਤੋਂ ਪਹਿਲਾਂ ਮਹਿਕਮੇ ਡਰਾਈਵ ਤੇ ਸਥਿਤ ਇਸ ਘਰ ਵਿਚ ਲਗਭਗ 4:15 ਵਜੇ ਬੁਲਾਇਆ ਗਿਆ ਸੀ। ਪਿਛਲੇ ਵੀਰਵਾਰ ਨੂੰ ਇਸ ਘਰ ਵਿਚ ਰਹਿ ਰਹੇ ਬਸ਼ਿੰਦਿਆਂ ਦੀ ਸਲਾਮਤੀ ਦਾ ਖਦਸ਼ਾ ਹੋਣ ਬਾਰੇ ਸੂਚਨਾ ਦੇ ਕੇ ਪੁਲਿਸ ਨੂੰ ਜਾਂਚ ਕਰਨ ਲਈ ਬੁਲਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਕਰਕੇ ਹੋਰਨਾਂ ਲੋਕਾਂ ਨੂੰ ਕੋਈ ਖਤਰਾ ਨਹੀਂ ਸੀ ਕਿਉਂਕਿ ਇਹ ਆਪਣੇ ਆਪ ਤੱਕ ਸੀਮਤ ਇਕ ਅਲਹਿਦਾ ਮਾਮਲਾ ਹੈ। ਇਸ ਬੁਲਟਨ ਦੀਆਂ ਚੋਣਵੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਲਿਬਰਟੀ ਵਿਲੇਜ ਇਮਾਰਤ ਦੀ ਲਾਬੀ ਵਿਚ ਇਕ ਵਿਅਕਤੀ ਨੂੰ ਗੋਲੀ ਮਾਰੇ ਜਾਣ ਦੀ ਖ਼ਬਰ ਮਿਲੀ।
like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit cibc.com/transfer. Conditions and CIBC foreign exchange rates apply. CIBC. Ambitions made real.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ cibc.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਯਾਰ, ਬੜੇ ਦਿਨਾਂ ਤੋਂ ਨਾ ਮੈਂ ਘਰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਮੈਨੂੰ ਕੋਈ ਵੀ ਚੰਗਾ ਘਰ ਨਹੀਂ ਮਿਲ ਰਿਹਾ। ਮੇਰਾ ਕ੍ਰੈਡਿਟ ਸਕੋਰ ਵੀ ਚੰਗਾ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਡਾਊਨ ਪੇਮੈਂਟ ਦੇਣ ਦੇ ਲਈ ਪੈਸੇ ਨੇ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ, ਕੀ ਕਰਾਂ ਮੈਂ?
ਉਹ ਤੂੰ ਮਯੰਕ ਜੀ ਨੂੰ ਕਿਉਂ ਨਹੀਂ ਮਿਲਦੀ? ਉਹ ਤੈਨੂੰ ਲੋਐਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਯੰਕ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਯੰਕ ਜੀ ਨੂੰ 6477022023 ਜਾਂ 6474724141।
Best Development or Bash Development Cyber Realty Incorporation de naal milkar hun le aa rahe ne Springside Meadows Nepney Dej sirf 4,99,000 dej apna freehold town home tusi khareed sakte ho eh sirf 10 minute dur hai tamam sahoolatan to jithe highway 401 Nepney Falls electric battery plant de bilkul kareeb Nepney di is behtareen community ch rehnde is sunehri mauke nu janna deo call Irfan Ayub 6477073685 6477073685
You're listening to the Current Affairs with Ramanjeet Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ। ਅੱਜ ਦਿਨ ਸ਼ੁੱਕਰਵਾਰ ਫਰਾਈਡੇ ਵੇਲੇ 7:12 ਦਾ ਸਮਾਂ ਨਿਰਧਾਰਿਤ ਹੈ। 9 ਫਰਵਰੀ 2024। ਕੱਲ 8 ਫਰਵਰੀ ਸੀ, ਤਾਂ ਹੀ ਅੱਜ 9 ਫਰਵਰੀ ਹੈ। ਪਰ 8 ਫਰਵਰੀ ਦੇ ਵਿੱਚ ਬੜਾ
ਬੈਸਟ ਡਿਵੈਲਪਮੈਂਟ ਔਰ
ਚੌਵੀ ਮਾਰਚ 1991 ਨੂੰ ਉਹਨਾਂ ਨੇ ਇੱਕ ਕਵਿਤਾ ਜਿਵੇਂ 24 ਮਾਰਚ ਤੇ 23 ਮਾਰਚ ਦਾ ਫਰਕ ਹੈ। 24 ਦਾ ਮਹੱਤਵ ਇੱਕ ਦਿਨ ਦੇ ਫਰਕ ਤੇ, ਇਸੇ 8 ਫਰਵਰੀ ਤੇ 9 ਫਰਵਰੀ। 24 ਮਾਰਚ 1992 ਦੇ ਦਿਮਾਗ ਜਾਂਦਾ 23 ਮਾਰਚ ਤਕਰੀਬਨ 7 ਸਾਲ ਪਹਿਲਾਂ ਭਗਤ ਸਿੰਘ ਸ਼ਹੀਦ ਆਜ਼ਮ ਬਣਦੇ ਨੇ। ਸ਼ਹੀਦ ਆਜ਼ਮ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਦੋ ਹੋਰ ਸਾਥੀਆਂ ਦੇ ਨਾਲ, ਸੁਖਦੇਵ ਤੇ ਰਾਜਗੁਰੂ। ਪੂਰੇ 60 ਸਾਲ ਤੇ ਇੱਕ ਦਿਨ ਬਾਅਦ ਧੀਰ ਹੋਰੀ ਇੱਕ ਕਵਿਤਾ ਰਚਦੇ ਨੇ ਜਿਹਦਾ ਨਾਂ ਹੈ ਪੈਰ ਦ ਫੀਟ। ਆਪਣੇ ਪੈਰ ਨੇ ਜਿਹੜੇ, ਉਸੇ ਬਾਰੇ। ਅਸੀਂ ਪੈਰ ਹਾਂ, ਸਰੀਰ ਦਾ ਸਭ ਤੋਂ ਹੇਠਲਾ ਅੰਗ। ਅਸੀਂ ਪੈਰ ਹਾਂ, ਸਰੀਰ ਦਾ ਬੋਝ ਚੁੱਕਣ ਵਾਲੇ, ਸਾਰੇ ਸਰੀਰ ਦਾ ਬੋਝ। ਅਸੀਂ ਅੱਗੇ ਵੱਲ ਜਾਂਦੇ ਹਾਂ, ਅਸੀਂ ਸਾਰੇ ਸਰੀਰ ਨੂੰ ਹੀ ਅੱਗੇ ਵੱਲ ਲੈ ਕੇ ਜਾਂਦੇ ਹਾਂ, ਫਿਰ ਵੀ ਅਸੀਂ ਅਣਗੌਲੇ ਹਾਂ ਕਿਉਂਕਿ ਅਸੀਂ ਪੈਰ ਹਾਂ। ਕਿਉਂਕਿ ਅਸੀਂ ਪੈਰ ਹਾਂ, ਇਸੇ ਲਈ ਅਸੀਂ ਅਣਗੌਲੇ ਹਾਂ। ਕੋਈ ਕਦੇ ਸ਼ੀਸ਼ੇ ਵਿੱਚ ਪੈਰ ਨਹੀਂ ਦੇਖਦਾ, ਕੋਈ ਕਦੇ ਪੈਰਾਂ ਵਿੱਚ ਫੁੱਲਾਂ ਦੇ ਹਾਰ ਨਹੀਂ ਪਾਉਂਦਾ, ਕੋਈ ਕਦੇ ਪੈਰਾਂ ਉੱਤੇ ਛਤਰ ਨਹੀਂ ਤਾਣਦਾ, ਅਸੀਂ ਸਿਰ ਹੁੰਦੇ ਤਾਂ ਸਾਡੇ ਲਈ ਹੀਰਿਆਂ ਜੜੇ ਕਲਗੀਆਂ ਤੇ ਤਾਜ ਹੁੰਦੇ, ਕਿਉਂਕਿ ਅਸੀਂ ਸਿਰ ਨਹੀਂ ਇਸ ਲਈ ਅਸੀਂ ਅਣਗੌਲੇ ਹਾਂ, ਕਿਉਂਕਿ ਅਸੀਂ ਪੈਰ ਹਾਂ, ਅਸੀਂ ਹੱਥ ਵੀ ਨਹੀਂ ਹਾਂ। ਲੋਕ ਨਹੁੰ ਕੱਟਦੇ ਹਨ ਆਮ ਕਰਕੇ ਹੱਥਾਂ ਦੇ ਨਹੁੰ, ਪਰ ਪੈਰਾਂ ਦੇ ਨਹੁੰ? ਚਲੋ ਠੀਕ ਹੈ, ਕੱਟ ਲਵਾਂਗੇ, ਕਿਉਂਕਿ ਅਸੀਂ ਪੈਰ ਹਾਂ ਇਸ ਲਈ ਅਸੀਂ ਸਖਤ ਜਿਹੇ ਝਾਵੇਂ ਦੇ ਹੱਕਦਾਰ ਹਾਂ। ਸਿਰ ਕਿਉਂਕਿ ਸਿਰ ਹੈ, ਸਿਰ ਲਈ ਕੂਲੀਆਂ ਕਰੀਮਾਂ ਅਤੇ ਇਤਰ ਹਨ। ਪਹਾੜਾਂ ਦੀਆਂ ਚੋਟੀਆਂ ਹੋਣ, ਦਰਿਆਵਾਂ ਦੇ ਵਹਿਣ, ਅਸੀਂ ਹੀ ਸਰ ਕਰਦੇ ਹਾਂ, ਕਿਉਂਕਿ ਅਸੀਂ ਪੈਰ ਹਾਂ, ਅਸੀਂ ਹੀ ਸਰ ਕਰ ਸਕਦੇ ਹਾਂ, ਅਸੀਂ ਹੀ ਸਰ ਕਰਦੇ ਹਾਂ ਕਿਉਂਕਿ ਅਸੀਂ ਪੈਰ ਹਾਂ। ਸਾਹਮਣੇ ਚਿੱਕੜ ਆ ਜਾਵੇ, ਅੰਨਾ ਤੇ ਕਾਲਾ ਸਾਗਰ, ਅਸੀਂ ਠਿੱਲ ਪੈਂਦੇ ਹਾਂ ਕਿਉਂਕਿ ਅਸੀਂ ਪੈਰ ਹਾਂ। ਦੁਬਿਧਾ ਤੇ ਦਵੰਦ ਸਾਡੇ ਨੇੜੇ ਨਹੀਂ ਫਟਕਦੇ, ਅਸੀਂ ਜ਼ਮਾਨਿਆਂ ਨੂੰ ਅੱਗੇ ਲੈ ਕੇ ਜਾਂਦੇ ਹਾਂ, ਯੁੱਗਾਂ ਨੂੰ ਮੋੜ ਦਿੰਦੇ ਹਾਂ, ਅਸੀਂ ਇਤਿਹਾਸ ਦੇ ਸੀਨੇ ਉੱਤੇ ਪੈੜਾਂ ਕਰਦੇ ਜਾਂਦੇ ਹਾਂ ਕਿਉਂਕਿ ਅਸੀਂ ਪੈਰ ਹਾਂ। ਕਿਉਂਕਿ ਅਸੀਂ ਪੈਰ ਹਾਂ ਇਸ ਲਈ ਅਣਗੌਲੇ ਹਾਂ, ਭਾਵੇਂ ਅਸੀਂ ਸਰੀਰ ਦਾ ਬੋਝ ਚੁੱਕਣ ਵਾਲੇ ਹਾਂ। 24 ਮਾਰਚ 1991। ਤੇ ਹਾਂਜੀ, ਮਿਊਜ਼ਿਕ ਅੱਜ ਥੋੜਾ ਜਿਹਾ ਬੈਕਗ੍ਰਾਉਂਡ ਚ ਚਲਾਉਣ ਦੀ ਕੋਸ਼ਿਸ਼ ਰੱਖੀ ਸੀ ਕਿ ਫੇਡ ਜੀ ਆਵਾਜ਼ ਵਿੱਚ ਚਲਾਇਆ ਜਾਵੇ, ਉਹ ਸੋਹਣਾ ਲੱਗਦਾ ਤੇ ਥੋੜਾ ਜਿਹਾ ਇਹਦੇ ਨਾਲ ਮੇਰੇ ਵਰਗੇ ਦਾ ਜਿਹੜੀ ਆਵਾਜ਼ ਦੇ ਨੁਕਸ ਨੇ ਉਹ ਵੀ ਕੱਜੇ ਜਾਂਦੇ ਨੇ। ਤੇ ਰਾਜਾ ਸਾਹਿਬ ਇਸੇ ਕਰਕੇ ਅੱਜ ਦਾ ਇਹ ਮਿਊਜ਼ਿਕ ਵਾਲਾ ਵੀ ਐਕਸਪੈਰੀਮੈਂਟ ਕਰਕੇ ਦੇਖਿਆ। ਮੈਂ ਕਿਹਾ ਸੀਗਾ ਕਿ ਅਸੀਂ ਰੇਡੀਓ ਦੇ ਉੱਪਰ ਕੁਝ ਚੀਜ਼ਾਂ ਨੂੰ ਚਲਾ ਰਹੇ ਹਾਂ ਤੇ ਜੇ ਐਕਸਪੈਰੀਮੈਂਟ ਕਾਮਯਾਬ ਰਹਿਣਗੇ ਤਾਂ ਹੋਰ ਬਿਹਤਰ ਵੀ ਕਰਨ ਲਈ ਹੌਸਲਾ ਮਿਲੇਗਾ। ਖੈਰ, ਅੱਜ ਅਸੀਂ ਪਾਕਿਸਤਾਨ ਦੀ ਇਲੈਕਸ਼ਨ ਦੇ ਉੱਤੇ ਵੀ ਗੱਲਬਾਤ ਕਰਨੀ ਹੈ। ਮੇਰੇ ਨਾਲ ਅਲੀ ਖਾਨ ਸਾਹਿਬ ਅੱਜ ਫਿਰ ਪਾਕਿਸਤਾਨ ਤੋਂ ਜੁੜਨਗੇ ਫੌਰਨ ਇਸ ਗੀਤ ਤੋਂ ਬਾਅਦ। ਫਿਰ ਅਸੀਂ ਪੰਜਾਬ ਦੀ ਪੂਰੀ ਲਹਿਰ ਦੇ ਉੱਤੇ ਗੱਲ ਕਰਨੀ ਹੈ। ਤਕਰੀਬਨ 100 ਸਾਲ ਦਾ ਸਮਾਂ ਬੰਨਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਮਨਦੀਪ ਗੱਲਬਾਤ ਚ ਸ਼ਾਮਲ ਹੋਣਗੇ। ਮੈਂ ਵੀ ਬੜੇ ਲੰਬੇ ਸਮੇਂ ਤੋਂ ਬਾਅਦ ਬੜੇ ਲੰਬੇ ਸਮੇਂ ਲਈ ਭਾਰਤ ਵਿਚ ਰਿਹਾ ਤੇ ਇਸੇ ਤਰ੍ਹਾਂ ਹੀ ਮੇਰਾ ਸਾਥੀ ਟੋਰਾਂਟੋ ਤੋਂ ਮਨਦੀਪ ਵੀ ਬੜੇ ਲੰਬੇ ਸਮੇਂ ਤੋਂ ਬਾਅਦ 9 ਸਾਲਾਂ ਬਾਅਦ ਭਾਰਤ ਪਰਤਿਆ ਤੇ ਅਸੀਂ ਆਪਣੀਆਂ ਗੱਲਾਂ ਜਿਹੀਆਂ ਕੀਤੀਆਂ, ਸਾਡੀਆਂ ਕੁਝ ਗੱਲਾਂ, ਕੁਝ ਭਾਵ ਆਪਸ ਚ ਰਲੇ, ਉਨ੍ਹਾਂ ਬਾਰੇ ਹੀ ਅਸੀਂ ਗੱਲਬਾਤ ਇਸ ਮੰਚ ਤੋਂ ਸਾਂਝੀ ਕਰਾਂਗੇ 8 ਵਜੇ। ਤੇ ਪ੍ਰੋਗਰਾਮ ਦੇ ਆਖਿਰ ਵਿਚ ਮਯੰਕ ਭਟਨਾਗਰ ਸਾਹਿਬ ਦੇ ਨਾਲ ਗੱਲਬਾਤ ਹੋਏਗੀ ਤੇ ਇਸ ਦੇ ਨਾਲ ਹੀ ਜੇਕਰ ਕਿਤੇ ਕੋਈ ਸਿਗਨਲ ਚ ਖਰਾਬੀ ਹੋਵੇ ਤਾਂ 647-872-4907-8724900 ਇਸ ਨੰਬਰ ਦੇ ਰਾਹੀਂ ਤੁਸੀਂ ਟੈਲੀਫੋਨ ਜ਼ਰੀਏ ਪ੍ਰੋਗਰਾਮ ਸੁਣ ਸਕਦੇ ਹੋ। ਸਾਡੇ ਸਟੂਡੀਓ ਦੇ ਵਿਚ ਕਾਲ ਇਨ ਨੰਬਰ ਹੈ 416-620-1717-4166-20-1778। ਤੁਸੀਂ ਕਦੇ ਵੀ ਇਸ ਪ੍ਰੋਗਰਾਮ ਦੇ ਵਿਚ ਕਾਲ ਕਰ ਸਕਦੇ ਹੋ। ਯੋਰ ਕਾਲਸ ਆਰ ਮੋਸਟ ਵੈਲਕਮ ਐਂਡ ਆਈ ਵਿਸ਼ ਯੂ ਸ਼ੁਡ ਜੁਆਇਨ ਐਨੀ ਟਾਈਮ ਯੂ ਲਾਈਕ। ਤੇ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ 6472-4247-46-647-242-4746 ਤੇ ਤੁਸੀਂ ਉਨ੍ਹਾਂ ਨੂੰ ਫੋਨ ਕਰਕੇ ਸਾਡੇ ਪ੍ਰੋਗਰਾਮਾਂ ਦੇ ਵਿਚ ਐਡ ਦੇਣ ਲਈ ਔਰ ਜਾਂ ਪ੍ਰੋਗਰਾਮਾਂ ਚ ਸਪੋਂਸਰਸ਼ਿਪ ਦੇਣ ਲਈ ਕਮਰਸ਼ੀਅਲ ਇੰਟਰਵਿਊਜ਼ ਵਾਸਤੇ ਤੁਸੀਂ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹੋ। ਸੋ ਪਹਿਲਾਂ ਇਕ ਗੀਤ ਤੇ ਫਿਰ ਅੱਗੇ ਪਾਕਿਸਤਾਨ ਬਾਰੇ ਗੱਲਬਾਤ।
ਤੂੰ ਇਸ ਤਰ੍ਹਾਂ ਮੇਰੀ ਜ਼ਿੰਦਗੀ ਮੈਂ ਸ਼ਾਮਿਲ ਹੈ, ਤੂੰ ਇਸ ਤਰ੍ਹਾਂ ਮੇਰੀ ਜ਼ਿੰਦਗੀ ਮੈਂ ਸ਼ਾਮਿਲ ਹੈ, ਜਹਾਂ ਵੀ ਜਾਉਂ ਇਹ ਲਗਤਾ ਹੈ ਤੇਰੀ ਮਹਿਰ। ਜ਼ਿੰਦਗੀ ਮੈਂ ਸ਼ਾਮਿਲ ਹੈ, आसमान ये बादल ये रास्ते ये हवा ये आसमान ये बादल ये रास्ते ये हवा हर एक चीज है अपनी जगह ठिकाना सफर की मंजिल है जहाँ भी जाऊँ ये लगता है तेरी महफिल है तू इस तरह से मेरी जिंदगी में शामिल है
Listening to the current affairs with Ram.
खुदा मुझे इतना तो मोतबर कर दे, मैं जिस मकान में रहता हूं उसको घर कर दे। मकान नहीं घर बनाइए, अपने ख्वाबों को हकीकत का रूप दीजिए, यानी अपना घर, सपना घर। इसी घर की खरीदारी के लिए मुकम्मल और बाएतमाद रहनुमाई के लिए सिर्फ एक ही नाम, आरिफा मुजफ्फर। साउथ एशियन कम्युनिटी की जानी पहचानी शख्सियत, सिटीस्केप से मुंसलिक। प्रॉपर्टी से मुतलका किसी भी किस्म की मालूमात के लिए अभी कॉल कीजिए 6478986265। आरिफा मुजफ्फर।
ओ आज तां कमाल ही होगी, घरवाली कहंदी किचन च रोटी उदों ही बनू जदों नवे अपलायंसेस आउणगे। मैं गया ਇੰਨੀ ਕੁ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2828।
ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ, ਤੇ ਇਸ ਤੋਂ ਇਲਾਵਾ ਪ੍ਰਾਪਰਟੀ CMHC ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਹੀ ਨਾਲ ਇਸ ਪ੍ਰਾਪਰਟੀ ਦੀ ਅਮੋਰਟਾਈਜੇਸ਼ਨ 40 ਸਾਲ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ, ਜਲਦੀ ਹੀ ਕੰਟੈਕਟ ਕਰੋ ਮਯੰਕ ਜੀ ਨੂੰ 647-702-2023 ਜਾਂ ਫਿਰ 647-472-4141।
ਇਹ ਫਾਰਮੇਸੀ ਤੇ ਛੇਤੀ ਨਾਲ ਕੀਤਾ ਗਿਆ ਇੱਕ ਅਸੈਸਮੈਂਟ ਹੈ। ਇਹ 2018 ਤੋਂ ਹੁਣ ਤੱਕ 80,000 ਤੋਂ ਵੱਧ ਨਰਸਾਂ ਦੀ ਭਰਤੀ ਹੈ। ਇਹ ਦੇਖਭਾਲ ਹੈ ਜਦੋਂ ਅਤੇ ਜਿੱਥੇ ਤੁਹਾਨੂੰ ਇਸ ਦੀ ਲੋੜ ਹੋਵੇ। ontario.ca/yourhealth ਤੇ ਜਾ ਕੇ ਉਹ ਸਾਰੇ ਤਰੀਕੇ ਵੇਖੋ ਜਿਨ੍ਹਾਂ ਰਾਹੀਂ ਅਸੀਂ ਤੁਹਾਨੂੰ ਦੇਖਭਾਲ ਨਾਲ ਜੋੜ ਰਹੇ ਹਾਂ। ਇਸ ਦੀ ਅਦਾਇਗੀ ਓਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਜੇਕਰ ਤੁਸੀਂ ਆਪਣੇ ਘਰ ਤੇ ਆਫਿਸ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ, ਜਿਨ੍ਹਾਂ ਤੋਂ ਤੁਹਾਨੂੰ ਮਿਲਣਗੇ ਹਰ ਤਰ੍ਹਾਂ ਦੇ ਡਿਜ਼ਾਈਨ ਤੇ ਕੰਸਲਟੇਸ਼ਨ, ਮੈਨੂਫੈਕਚਰਿੰਗ, ਇੰਸਟਾਲੇਸ਼ਨ, ਕਮਰਸ਼ੀਅਲ ਸਾਈਨ, ਕਸਟਮ ਸਾਈਨ ਪ੍ਰੋਜੈਕਟ ਤੇ ਨਾਲ ਹੀ ਨਾਲ ਰਿਪੇਅਰ ਵੀ ਮਿਲੇਗੀ। ਤਾਂ ਫਿਰ ਦੇਰ ਨਾ ਕਰੋ, ਅੱਜ ਹੀ ਕੰਟੈਕਟ ਕਰੋ ਯੂਨੀਕ ਸਾਈਨ ਵਾਲਿਆਂ ਨੂੰ 647-527-4482 ਯਾਨੀ 647-527-4482 ਤੇ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ www.uniquesign.ca ਤੇ ਜਾ ਸਕਦੇ ਹੋ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
You're listening to The Current Affairs with Ramanjit Sidhu.
The Current Affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਪਾਕਿਸਤਾਨ ਵਿੱਚ ਕੱਲ ਹੋਈ ਚੋਣ ਪ੍ਰਕਿਰਿਆ ਦਾ ਅਗਲਾ ਪੜਾਅ, ਕਿਉਂਕਿ ਅੱਜ ਵੋਟਾਂ ਦੀ ਕਾਊਂਟਿੰਗ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਤੇ ਕੱਲ ਵੀ ਸਾਡੇ ਨਾਲ ਮਹਿਮਾਨ ਦੇ ਤੌਰ ਤੇ ਅਲੀ ਖਾਨ ਸਾਹਿਬ ਪ੍ਰੋਗਰਾਮ ਚ ਸ਼ਾਮਲ ਹੋਏ ਸੀਗੇ ਤੇ ਅੱਜ ਵੀ ਖਾਨ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਹੈ। ਖਾਨ ਸਾਹਿਬ, ਥੋੜੀ ਜਿਹੀ ਬੈਕਗ੍ਰਾਊਂਡ ਦੇ ਵਿੱਚ ਆਵਾਜ਼ ਆ ਰਹੀ ਹੈ, ਅਗਰ ਉਹ ਥੋੜੀ ਕਮ ਹੋ ਜਾਏ ਤਾਂ ਬਿਹਤਰ ਹੈਗਾ। ਤੇ
ਜੀ ਜੀ
ਹਾਂ, ਤੋ ਖਾਨ ਸਾਹਿਬ ਹਮਾਰੇ ਸਾਥ ਪ੍ਰੋਗਰਾਮ ਮੇਂ ਸ਼ਾਮਿਲ ਹੋਣੇ ਜਾ ਰਹੇ ਹੈ ਜੀ। ਖੁਸ਼ ਆਮਦੀਦ, ਅਸਲਾਮ ਅਲੈਕਮ ਸਰ।
ਬਹੁਤ ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ। ਵਾਲੇਕੁਮ ਅਸਲਾਮ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ,
ਬੜੀ ਮਿਹਰਬਾਨੀ। ਅੱਛਾ ਸਰ, ਮੈਂ ਜੋ ਅਭੀ ਰੁਝਾਨ ਦੇਖ ਰਹਾ ਹੂੰ, ਜੋ ਟ੍ਰੈਂਡਸ ਆ ਰਹੇ ਹੈ, ਉਸਮੇ ਤੋ ਪਾਕਿਸਤਾਨ ਜੋ ਤਹਿਰੀਕੇ ਇਨਸਾਫ਼ ਪਾਰਟੀ ਹੈ, ਜਿਸ ਕੋ ਇਮਰਾਨ ਖਾਨ ਕੀ ਪਾਰਟੀ ਕਹਿਤੇ ਹੈ, ਔਰ ਜਿਸਕੇ ਕੈਂਡੀਡੇਟਸ ਵੀ ਮੁਝੇ ਲਗਤਾ ਸਾਰੇ ਇੰਡੀਪੈਂਡੈਂਟ ਹੀ ਕੰਟੈਸਟ ਕਰ ਰਹੇ ਹੈ, ਇੰਡੀਪੈਂਡੈਂਟ ਤੋ ਵੋ ਲੀਡ ਕਰ ਰਹੇ ਹੈ, ਤੋ ਕਿਆ ਨਜ਼ਰ ਆ ਰਹਾ ਆਪਕੋ, ਮਤਲਬ ਕਿ ਕਿਸ ਤਰਫ ਜਾਏਗੀ ਬਾਤ?
ਸਰ, ਬਹੁਤ ਪਹਿਲੇ ਤੋਂ ਬਹੁਤ ਸ਼ੁਕਰੀਆ ਆਪਣੀ ਮੁਝੇ ਦੁਬਾਰਾ। ਸਰ, ਇਹ ਕਿ ਸ਼ਾਮ ਤੱਕ, ਰਾਤ ਤੱਕ, ਬਲਕਿ ਰਾਤ ਗਏ ਤੱਕ, ਤਕਰੀਬਨ 11 ਵਜੇ ਤੱਕ ਤੋਂ ਇਧਰ ਹਮ ਇਧਰ ਤੇ ਤੋ ਇਹ ਲੱਗ ਰਿਹਾ ਥਾ ਕਿ 5-10% ਕੀ ਜੋ ਮਤਲਬ ਜੋ ਰਿਜ਼ਲਟਸ ਅਨਾਊਂਸ ਹੋ ਗਏ ਥੇ ਉਸਕੇ ਮੁਤਾਬਿਕ ਤੋ ਪੀਟੀਆਈ ਤਕਰੀਬਨ 125 ਸੇ ਲੇਕਰ 134 ਸੀਟੋਂ ਕੇ ਉਪਰ ਆ ਗਈ ਥੀ। ਆਪਕੋ ਪਤਾ ਹੋਗਾ ਕਿ ਤਕਰੀਬਨ ਯਹਾਂ ਪਰ ਪਾਕਿਸਤਾਨ ਮੇਂ ਤਕਰੀਬਨ ਟੋਟਲ ਕੋਈ 266 ਸੀਟਸ ਕੇ ਉਪਰ ਇਲੈਕਸ਼ਨ ਯੇ ਲੜੀ ਜਾ ਰਹੀ ਥੀ ਲੋਕ ਤਕਰੀਬਨ ਤੇ, ਔਰ ਉਸ ਮੇਂ ਸੇ ਤਕਰੀਬਨ 266 ਮੇਂ ਸੇ 135 ਤੱਕ ਕੀ ਸੀਟੋਂ ਕੇ ਉਪਰ ਪੀਟੀਆਈ ਯਾਨੀ ਆਜ਼ਾਦ ਉਮੀਦਵਾਰ ਕਾਮਯਾਬ ਨਜ਼ਰ ਆ ਰਹੇ ਥੇ, ਲੇਕਿਨ ਵੋ 100% ਰਿਜ਼ਲਟਸ ਨਹੀਂ ਥੇ, ਵੋ ਸਿਰਫ 5-10% ਰਿਜ਼ਲਟਸ ਥੇ। तो वो ट्रेंड एक पीटीआई को या आजाद उम्मीदवारों को एक ट्रेंड तो मिल गया। फिर उसके बाद रिजल्ट ने थोड़ी सी शुरू कर दी, पता नहीं क्यों क्या वजह थी। फिर मैं तो फिर खुद तकरीबन सुबह पांच बजे तक मैं उधर था, इलेक्शन कमीशन में था, तो उधर फिर थोड़ी सी रिजल्ट में थोड़ी सी ताखीर हो गई। और फिर जब हम अपने घरों को अपने चले गए तकरीबन 5 बजे, फिर मैं घर चला गया। और जब फिर जाहिर सी बात सो गया, तो जब उठा तो पीएमएलएन वाले कॉन्फिडेंट थे, रात से तकरीबन 2 बजे तक 3 बजे तक पीएमएलएन वाले कॉन्फिडेंट थे, और वो ये कह रहे थे कि यार आप लोग तो पीटीआई को जिता रहे हैं या आप लोग तो आजाद उम्मीदवारों को जिता रहे हैं, लेकिन ये 100% रिजल्ट नहीं है, ये सिर्फ 5 से लेकर 10% तक के रिजल्ट है, और आप कम से कम 50% रिजल्ट के आने तक का इंतजार करें, उसके बाद फिर आप किसी पार्टी को कहें कि भाई ये इस तरह से आ गया है। इस अब जब हम बोल रहे तो वो कब वक्त होगा, वही सिचुएशन चल रही है इस वक्त। पीटीआई की जो हालत है वो तो या आजाद उम्मीदवारों के पास जो कन्फर्म सीटें हैं आ चुकी हैं कौमी असेंबली की, वो तकरीबन 81 सीटें जो हैं वो इंडिपेंडेंट के पास आ चुकी है, 58 सीटें पीएमएलएन के पास आ चुकी हैं, 44 सीटें पीपल्स पार्टी के पास इस वक्त आ चुकी हैं। ये तकरीबन कोई 70-80% रिजल्ट्स के बाद ये सिचुएशन बन चुकी है। 81 सीटें और 58 सीटें और 44 सीटों की जो मैंने आपको बात की, ये 100% रिजल्ट्स के बाद ये सिचुएशन है। तो ये जी थोड़ा सा ओवरव्यू मेरे ख्याल में इस तरह है कि इंडिपेंडेंट का जो ग्राफ था वो थोड़ा सा मतलब वो थोड़ा सा नीचे की तरफ जा रहे हैं, और पीएमएलएन जो कल रात को बिल्कुल सख्ते में थी कि यार ये हमारे साथ आखिर हो क्या गया, मतलब जाहिर सी बात है वो तो बिल्कुल हैरान और परेशान थे, वो तो बहुत ज्यादा। अब ये मैं एक रिजल्ट देख रहा हूँ फैसलाबाद 6 में राणा सनाउल्लाह खान साहब इलेक्शन हार चुके हैं, और डॉक्टर निसार जट जो आजाद उम्मीदवार थे 1,31,996 वोट लेकर वो जीत चुका है, 1,12,403 वोट लेकर राणा सनाउल्लाह साहब हार चुके हैं इलेक्शन। तो ये कुछ अपसेट्स हो चुके हैं, बहुत बड़े बड़े अपसेट्स हो चुके हैं। उधर अपना ख्वाजा सदर रफीक साहब इनकी पाकिस्तान मुस्लिम लीग नून के एक बहुत बड़े मतलब कैंडिडेट हैं, बहुत बड़े मतलब रहनुमा हैं, वो अपना सीट हार चुके हैं। तो अपसेट्स भी हो चुके हैं और पीएमएलएन, लेकिन पीएमएलएन रफ्तार पकड़ रही है, ये बात किसी को नहीं भूलनी चाहिए कि पीएमएलएन ने रफ्तार पकड़ा हुआ है। पीएमएलएन तकरीबन मेरे ख्याल में कोई 134-135 जब रात को इंडिपेंडेंट वाले आ गए थे, उस 134-135 को नीचे ला के 81 पर रोक लिया है इस वक्त, और पीएमएलएन ने रफ्तार पकड़ लिया है। पीएमएलएन तकरीबन 30 से लेकर 35 तक सीटों के साथ साथ वो उन्होंने रफ्तार पकड़ ली, और इस वक्त 58 सीटें हैं उसकी। वैसे अभी जो हम अभी बात कर रहे हैं कौमी असेंबली में इंडिपेंडेंट, ये जो पीटीआई बैक्ड इंडिपेंडेंट है उसकी 83 हो गई है, और पाकिस्तान मुस्लिम लीग नून की 58 हो चुकी है, और पीपल्स पार्टी उसी तरह 44 के ऊपर खेल रही है। जी सर
जी। अच्छा खान साहब, एक चीज परसों से मैं सोच रहा था, डे बिफोर यस्टरडे, वो ये थी कि सुनने में आ रहा था कि लोग बहुत कम निकलेंगे वोटिंग के लिए, वोटिंग परसेंटेज की बात थी, और दूसरा जो कल टेलीफोन और टेलीकम्युनिकेशन सिस्टम डाउन रहा, फिर हमने वो अफवाहों की भी बात की थी कि किस तरह लोगों को कंफ्यूज किया जा रहा है। उसके बावजूद जो पहला सवाल मेरा करना बनता था लेकिन अब दूसरे नंबर पे कर रहा हूं, वो ये है कि टर्नआउट कितना रहा था, क्योंकि वो तो फाइनल हो ही गया ना, रिजल्ट तो आज फाइनल होंगे, टर्नआउट कितने परसेंट रहा था? हां जी
टर्नआउट की एग्जैक्ट परसेंटेज जो है ना वो थोड़ा सा कबल इस वक्त होगा, क्योंकि अभी तक 100% वोट काउंट नहीं हुए हैं, जाहिर सी बात है अभी तक 100% रिजल्ट्स नहीं आए हैं। तो लेकिन टर्नआउट मुझे लग रहा है कि तकरीबन 40%+ टर्नआउट है, जो कि मतलब ये अनकैनी है, ये अनप्रेसिडेंटेड है, और ये बिल्कुल मतलब अमेजिंग है ये, क्योंकि किसी का ख्याल नहीं था। वो जो मैंने आपको उस दिन भी कहा था ना कि दो किस्म के लोग हैं इस वक्त, एक मतलब एक ही तरह के लोग हैं लेकिन उनमें दो किस्म की राय पाई जाती है, और उनमें एक उनका दिल कहता है कि यार मैं बस यार गोली छोड़ दे अब क्या करूं मैं, मैं तो वैसे ही मेरा वोट कोई काम नहीं कर रहा है ना, मेरा वोट कोई काम नहीं कर रहा है तो अब मैं क्या करूं, मैंने वोट दे नहीं है, तो वो लोग तो नहीं निकलेगा, वो तो नहीं निकलेगा। लेकिन अगर उसी बंदे का दिल ने ये बोला कि यार जिस तरह वो इमरान खान के जो फैन है ना, जिस तरह मैंने आमिर खान का, तो अगर वो लोग निकल आए, वो जो डिप्रेस्ड लोग थे वो अगर निकल आए, तो वो फिर वो फिर अगर दांडी हो सकती है तो दांडी का रास्ता भी यही लोग रोक सकते हैं, क्योंकि हमारे सर हम तो सारे गांव के लोग हैं। हमारे गांव में कहावत होती है कि जब ताकत आ जाती है ना तो चालबाजियों और चालाकियों की मतलब हालत खराब हो जाती है। तो क्योंकि ताकत आ गई सर, और आवाम की ताकत एक ऐसी ताकत है जो कि मतलब जाहिर सी बात है बहुत बड़ी ताकत है ना आवाम की ताकत। तो मुझे लग रहा है कि तकरीबन ये कोई 45-50% के इर्द गिर्द ये मुझे लग रहा है कि ये इसका वो है। बाय द वे अभी जो हम बाकी जो अभी हम बात कर रहे हैं इस वक्त, तो इस वक्त पाकिस्तान मुस्लिम लीग की जो सीटें हैं ना वो 59 हो चुकी हैं और इंडिपेंडेंस की 84 हैं। तो इस वक्त 59 पाकिस्तान मुस्लिम लीग के नवाज शरीफ की पार्टी की 59 सीट इस वक्त जीत चुकी है और इंडिपेंडेंट यानी इमरान खान बैक्ड इंडिपेंडेंट जो है वो इस वक्त 84 सीटों के ऊपर खड़ी है और पीपल्स पार्टी वही 44 सीटों के साथ है। तो सीन उनका जो बन रहा है वो वही सीन बन सकता है, क्योंकि आपको पता ही है कि इमरान खान की जो पीटीआई है वो तो आपको पता है कि वो आएगी गवर्नमेंट में नहीं आएगी गवर्नमेंट में वो तो एक अलग बात है, लेकिन सीन जो बन रहा है सीन वो पीडीएमओ वाला सीन ही मुझे लग रहा है कि बन रहा है। जो जिस तरह की गवर्नमेंट खत्म हो गया ना, जिस तरह की हुकूमत खत्म हो गई थी जो पिछले ये जो अभी
से पहले
जो हुकूमत रिसेंट जो जी लेटेस्ट जो गवर्नमेंट थी जिसमें शहबाज शरीफ साहब जिसमें प्राइम मिनिस्टर थे, वो पीडीएम की गवर्नमेंट थी। तो पीडीएम में ये सारी की सारी पार्टीज इकट्ठी थी और एक पार्टी मुखालिफत में थी वो पीटीआई थी। तो मुझे लग रहा है कि अगर मैंडेट वैसे इस वक्त अगर सच्ची बात की जाए तो मैंडेट इस वक्त इंडिपेंडेंस के पास है। द पीपल हैव स्पोकन, अवाम ने अपना फैसला सुना दिया है, अवाम ने अपना फैसला इंडिपेंडेंस के हक में यानी पीटीआई के हक में सुना चुकी है। अब अगर ऊपर के लोग अगर कोई मतलब जाहिर सी बात है मखलूत हुकूमत बना लेती है, मखलूत हुकूमत बना लेती है तो पीपल्स पार्टी और पीएमएन आपस में बना सकती है। पीपल्स पार्टी का कार्ड इस वक्त सबसे जो इम्पोर्टेंट कार्ड होगा वो पीपल्स पार्टी प्ले करेगा, क्योंकि पीपल्स पार्टी तीसरे नंबर पर है और 44 सीटें हैं उसके पास। अगर ये 44 सीटें 59 के साथ हो जाती है तब भी मरकज में हुकूमत बन सकती है। अगर ये 44 सीटें 84 के साथ हो जाती है, वैसे इंडिपेंडेंस की 84 हो गई है सर, देसी की बात अब 84 हो गई है, तो अगर 84 हो जाती है तो फिर तो 1/2 मेजोरिटी के ऊपर बात पहुंच सकती है। तो पीपल्स पार्टी का जो है कार्ड होगा, पीपल्स पार्टी का जो वोट होगा वो जिस भी पार्टी के साथ जाएगा वही हुकूमत बनाएगा, उसके बगैर पीपल्स पार्टी के बगैर मुझे नहीं लगता कि कोई हुकूमत बना सकेगा, मेरा ये ख्याल है।
जहां मैं आना ही चाहता था आप काफी हद तक सवाल वही लेके आए, जब जैसे एक तो हो गया कि बड़ी टेक्निकलिटी के साथ पीटीआई को तो खारिज कर रखा है एक तरह से, है ना, इलेक्शन प्रोसेस से, तो उनके बंदे इंडिपेंडेंट लड़ेंगे, ठीक है, वो लड़ भी लिए और वो अक्सरियत में आ भी रहे हैं। अब अगली बात आ गई अलायंस करने की कि पीपल्स पार्टी ऑफ पाकिस्तान वो किस तरफ जाती है, तो उसके चांसेस क्या लग रहे हैं आपको कि अगर करेंगे, चलो इखलाकी तौर तो सियासत में होता नहीं है, जोड़ तोड़ ही होगा, तो कैलकुलेशन के हिसाब से इमरान के साथ आवाम दिखाई दे रहा है या इमरान के बंदों को पटाने की बात होगी, तो कैसी शक्ल अख्तियार कर सकता, कोई मोटे अंदाजे जो लग रहे हैं आपको वो कैसे हैं?
सर वैसे ये आपने बड़ा जबरदस्त क्वेश्चन पूछ लिया है कि ये जो असल में ये जो इमरान खान के साथ जो आजाद लोग जीत चुके हैं ना।
हाँ जी
सर, आपको एक सर आप एक चीज को आप ध्यान में रखें कि ये इमरान खान की टीयर ए की जो लीडरशिप है, इमरान खान की पार्टी की जो टीयर ए की लीडरशिप है वो है ही नहीं। ठीक हो गया, वो है ही नहीं, वो एग्जिस्ट ही नहीं करती है। टीयर बी की जो लीडरशिप है वो या तो मफरूर या फिर जेलों में है। टीयर सी की जो लीडरशिप है इस वक्त टीयर सी की लीडरशिप लड़ रही है। ठीक हो गया, और टीयर सी की लीडरशिप ने ये 81 जो सीटें है ना 84 में से हो गई है, तो ये जो 84 सीटें है ना ये टीयर सी की लीडरशिप के पास आ चुकी है। ठीक हो गया, तो अब वो जो टीयर सी की लीडरशिप है उसमें सारे के सारे मैनेजर से मतलब गरीब लोग, नॉर्मल लोग, जो हम्बल बैकग्राउंड के जो है ना वो है सारे के सारे। अब अगर इनको, और ये है कि सर एक चीज और भी हमें ध्यान में रखनी चाहिए कि ये सारे के सारे जो लोग है ना ये आजाद भी है, ये इंडिपेंडेंट है, ये आजाद हैसियत में इलेक्शन जीत चुके हैं। अब इसके बाद ये किसी खास पार्टी के अंदर जाएंगे तो इनका वजन बनेगा, इस वक्त ये वजन کے بغیر ان کا کوئی وزن اس وقت نہیں ہے، یہ کسی کے ساتھ شامل ہوں گے تو یہ وزن ان کا شمار کیا جائے گا. اچھا اب ان کے اوپر کسی پارٹی کا کم سے کم پی ڈی آئی کا پریشر اس کے اوپر نہیں ہے. یہ جو چورسی لوگ ہیں نا، چورسی بندے ہیں، ان کے اوپر اپنی پارٹی یعنی پیپلز پی ڈی آئی کا کوئی پریشر نہیں ہے. اگر اگر یہ پیپل پی ڈی آئی کی اس کے چتری تلے یہ اگر الیکشن لڑ جاتے اور پھر اس کے بعد یہ جا کر اپنا ووٹ کسی کو بھیج دیتے یا کوئی ان کو کسی اور کو اپنی پارٹی کی منشور کے خلاف جا کر کسی اور کو ووٹ دیتی تو پارٹی ان کے خلاف ایکشن کر سکتی تھی، ان کی جو بنیادی رکنیت ہے اس کو معطل کر سکتی ہے، اس کی مطلب ان کی جو ممبر شپ ہے اس کو کینسل کرا سکتی ہے، ان کی قومی اسمبلی کی سیٹ ان کو ڈیسیٹ کیا جا سکتا ہے. ہمارے ادھر یہ کانسٹیٹیوشن میں یہ ہے، یہ لمیٹیشن ہے. اب چونکہ یہ لوگ سردار ہیں تو اس کا مطلب ہے کہ ان کے اوپر کسی پارٹی کا کوئی اپنی پارٹی کا عمران خان کی پارٹی عمران خان کا یا پیپلز پارٹی کا بار بار کہہ رہا ہوں پی ٹی آئی کا کوئی دباؤ بھی نہیں ہے، بالکل دباؤ نہیں ہے، بالکل آزاد ہے، یہ کسی بھی پارٹی کے ساتھ جا سکتے ہیں. اب اگر وہ اپنے بڑی خوبصورت ورڈ آف یوز کیے کہ جوڑ توڑ ہو سر، تو اگر اس کو پیپلز پارٹی والی خرید لیتے ہیں چورسی بند میں سے اگر 30 بندے ٹوٹ چکے، سپوز مثال کے طور پر میں نے آپ کو بتایا نا کہ سارے ہمبل فیملی سے بلانگ کرتے ہیں، تو اب اگر ہمبل فیملی سے بلانگ کرنے والے بندوں کو اگر مثال کے طور پر اگر 10 کروڑ روپے آفر کی جائے نقد میں سے اوپر نقد 10 کروڑ روپے رکھ دے تو کتنے لوگوں کے دل پیر نہیں دھکمکائیں گے؟ یہ کوشچن مارک ہے. ٹھیک ہو گیا. تو انڈیپینڈنٹ کی جو ہے نا انڈیپینڈنٹ کی جو طاقت ہے اس وقت تو یہ ان کا بہت بڑا فکر ہے، لیکن جب یہ قومی اسمبلی میں یہ لوگ پہنچیں گے تو پھر انڈیپینڈنٹ کی طاقت کم ہوگی. کیونکہ یہ لوگ بیکیں گے اور ضرور بیکیں گے. ان کو کون خریدے گا؟ ان کو پیپل پی ایم این والی بھی خرید سکتے ہیں، ان کو پیپلز پارٹی والی بھی خرید سکتے ہیں. ان کو مختلف قسم کی اس کو کیا بولتے ہیں، لالچ دے کر اپنے ساتھ فری میں بھی ملا سکتے ہیں کیونکہ وہ انڈیپینڈنٹ ہیں، ان کے ساتھ کوئی بھی جوڑ توڑ کر سکتا ہے. جس طرح ہم نے ماضی میں دیکھا ہوا ہے کہ انڈیپینڈنٹ کو ملا کر، جیسے کہ پی ٹی آئی نے 2018 کے الیکشن میں جو پنجاب میں جو پی ٹی آئی کی حکومت تھی، وہ پی ٹی آئی کی حکومت آپ کو پتا ہے کتنے سیٹوں سے پی ٹی آئی آگے تھی پنجاب کی اسمبلی میں؟ 6 سیٹوں سے صرف. 292 میں سے صرف 6 سیٹوں کے اوپر پی ٹی آئی آگے تھی. تو پی ٹی آئی نے کیا کیا تھا، پی ٹی آئی اپنے ساتھ آزاد امیدواروں کو شامل کر کے حکومت میں آ گئے تھے. تو اس طرح جو یہ آزاد ہے نا، ان کو 100% آزاد بھی نہیں کہہ سکتے. اسی لیے کیونکہ یہ پی ایم این میں بھی جا سکتے ہیں، یہ پیپلز پارٹی میں بھی جا سکتے ہیں، کیونکہ پی ٹی آئی تو اس وقت الیکشن میں ہے ہی نہیں. پی ٹی آئی کا نام و نشان اس میں قومی اسمبلی میں نہیں ہوگا، تو یہ کسی بھی پارٹی میں جا سکتے ہیں. تو یہ ایک ابھی تک ان کے اوپر کوئی کوشچن مارک بہت بڑا یہ ہے، وہ کوشچن مارک ابھی ختم نہیں ہوا ہے. جی سوری، میں نے
نہیں بہت اچھا بولے آپ نے، نہیں بہت تفصیل سے آپ نے بتایا سر. ایک خان صاحب اور چیز آ گئی جو میں انڈیا میں بھی دیکھ رہا ہوں کہ اب پارٹیوں میں کچھ ایسے کردار کے لوگ آ گئے، اتنے چالاک اور بےمان قسم کے لوگ آ گئے کہ انہوں نے یہ طے کر رکھا ہے کہ آپ کسی بھی برانڈ کو ووٹ ڈالو، ہم بعد میں کسی نہ کسی طرح ان کو اپنے خیمے میں گھسیٹ کر لے آئیں گے. اب انڈیا میں بھی یہ ہو رہا ہے کہ آپ کو لگا کہ رمن اچھا بندہ نہیں ہے تو خان صاحب کو ووٹ ڈال دو، تو جو آپ کے سینٹیمنٹس ہیں میں وہ بندے خرید لوں گا یا ان کو کیسوں میں پھنسا دوں گا یا پریشر ڈال دوں گا. یہ بہت کچھ ایسی تکڑم بازیاں ہیں، جیسے پہلے آج سے 20 سال پہلے جس پارٹی کو ووٹ پڑتی تھی تو اسی پارٹی کے سینٹیمنٹس کے حساب سے پارلیمنٹ میں لوگ اپنا ڈیوٹی یا اپنی وہ ریپرزینٹیشن دیتے تھے. جیسے اب اگر مانا آپ نے بھی شروعات میں کہا کہ اب پی ٹی آئی کے حق میں گئی ہے ووٹ، تو ٹھیک ہے نا، پہلی بات ہے جو زیادہ میجورٹی ہے عوام کا سینٹیمنٹ پی ٹی آئی کے ساتھ کھڑا ہے، لیکن وہ سینٹیمنٹ گیا کہیں بھی، ٹھیک ہے جی، کہیں بھی جائے اس کو مینج کر کے دوسری پارٹیاں اس کو یوز کر سکتی ہیں. تو اس سے لوگوں کا ڈیموکریسی کا جو ووٹ کہیں بھی نہ ڈالنا، اور اگر کہیں بھی ڈال دیتے ہو اس کا کچھ بھی بنا دینا، مطلب آپ نے اے کو ووٹ ڈالی بی کے خلاف لیکن بی ہی جیت کے سرکار بنائے گا، تو یہ ساری دنیا کے سامنے ڈراما تو انفولڈ ہے، انفولڈ ہو جائے گا، لیکن یہ اوپن سیکرٹ ہے، بھدا ہے. لیکن مجھے لگتا ہے کہ پاکستان کے لوگوں کو کچھ ایسی چیز جو بڑی بھیانک ہوگی وہ دیکھنی پڑے گی، خوفناک ہے.
اچھا سر، یہ ایک چیز ہے کہ ایک دن اللہ بخشے ہم نے ذرا اپنے ایک دفتر میں ہم کھڑے تھے, اللہ بخشے یہ میں کوئی پرانی بات کر رہا ہوں.
ہاں جی سر,
یہ جب یہ گورنمنٹ میں نہیں تھے اور 2013 کے بعد جب پی ڈی آئی والوں نے جو وہ دھرنا سوری وہ جو دھرنا چل رہا تھا 2014 میں, آپ کو یاد ہوگا پی ڈی آئی نے ایک انفارگیٹیبل قسم کا دھرنا دیا تھا ادھر, 136 دن ادھر بیٹھے ہوئے تھے پارلیمنٹ کے سامنے, بہت بڑا دھرنا تھا وہ. تو ان دھرنے کے دنوں میں یہ جو ایک سینیٹر ہے سینیٹر آیت اللہ درانی صاحب, اللہ ان کو بخش, ان کی وفات ہو چکی ہے, تو وہ کرے تھے تو میں نے ان سے ویسے پوچھ لیا, ویسے وہ پیپلز پارٹی کے سینیٹر تھے, سینیٹر تھے پیپلز پارٹی کے, اور ان سے میں نے پوچھا کہ سر یہ جو عمران خان جو کنٹینر کے اوپر کھڑے ہیں اور یہ جو باتیں کر رہے ہیں اور سب گرج رہے ہیں برس رہے ہیں تو اس کے بارے میں آپ کیا کہتے ہیں؟ تو انہوں نے جس طرح وہ جو ہمارے یہاں یہ جو ہم دوست چار پانچ دوست کھڑے تھے وہ اس طرح ایک طرف اور دوسری طرف دیکھ لیتے ہیں نا کہ کوئی دیکھ تو مجھے نہیں رہے, اس طرح انہوں نے اللہ بخش انہوں نے اس طرح ایک طرف دوسری طرف دیکھا کہ کوئی مجھے دیکھ تو نہیں رہے, اور پھر اس طرح آنکھ مار کے مجھے سے بولا کہ میرے دل کی باتیں ہمارے دل کی باتیں کر رہی ہیں, عمران خان ہماری دل کی باتیں کر رہے ہیں, اور یہ کون مجھے بول رہے ہیں؟ یہ مجھے پیپلز پارٹی کا سینیٹر سٹنگ سینیٹر بول رہا تھا. تو یہ جو آپ کہہ رہے ہیں نا کہ مطلب یہ ان کا ووٹ اے کا مطلب اگر عوام نے اے کو ووٹ دیا اور وہ ایڈ اے والے جو لوگ ہیں وہ جا کے ان کی وجہ سے بی کو حکومت مل گئی تو یہ تو مینیپولیشن ہو گئی. سر یہ مینیپولیشن ظاہر سی بات ہے یہ مینیپولیشن تو ہوگی, یہ ہمیشہ ہوتی رہی ہے, آزاد لوگوں کی خاص کر کہ میں بات کر رہا ہوں تو وہ مینیپولیشن ہوتی رہی ہے اور ابھی تک لوگوں کو پتہ نہیں تھا. عمران خان نے ملک کے لیے کچھ کیا نہیں کیا یہ ایک الگ بات ہے, عمران خان نے ملک کے لیے کچھ کیا نہیں کیا یہ ایک الگ بات ہے, عمران خان نے ملک کے لوگوں کو شعور دیا, لوگوں کو پتا ہے کہ ہمارے ملک میں اس وقت کیا ہو رہا ہے, اور یہ اب نہیں بولیں گے نیکسٹ میں الیکشن میں بول لیں گے, نیکسٹ میں نہیں بولیں گے دوسرے بول لیں گے, لیکن سب چنگاری جو ہے نا چنگاری کہتے ہیں نا کہ جو وہ جو انڈین موویز میں بھی جو کہتے ہیں نا کہ بھائی چنگاری لگ چکی, سب چنگاری لگ چکی ہے, چنگاری لگ چکی ہے, عوام کو سمجھ ہے کہ کیا ہو رہا ہے, اور عوام اگر آج نہیں بولیں گے تو کل بولیں گے, کل نہیں بولیں گے تو پرسوں بولیں گے, پرسوں نہیں بولیں گے تو پرسوں بولیں گے, لیکن بولیں گے ضرور, اور اس کا سہرا ایک ہی بندے کے سر ہے اور وہ ہے عمران خان, چاہے وہ حکومت میں رہے چاہے وہ نہ رہے چاہے وہ جو مرضی ہو.
تو تقریباً اگر پاکستان میں پولیٹیکل اینگل سے دیکھا جائے تو عمران خان کی وجہ سے کافی چینج دکھائی دیا مجھے, بڑے ریفائنڈ قسم کے زیادہ تر لوگ ہیں جو اس کی بات کرتے ہیں, حالانکہ انہوں نے یہ بھی مانا ہے کہ اس نے چاہے کچھ اچھا کیا یا برا کیا وہ الگ چیز ہے, لیکن یہ کچھ نہ کچھ پازیٹیوٹی کے ساتھ نا اس کو جوڑ کے دیکھا جا رہا ہے, باقی کسی کی امیج کے ساتھ ویسی پازیٹیوٹی والی بات میں, حالانکہ میں بڑی ایوریج سی بات کر رہا ہوں یہ بلکہ جرنلسٹ کے اینگل سے نہیں ہے, لیکن میں نے جب بھی کسی بندے سے بات کی ہے پاکستان سے جو انٹلیکچوئل ہے تو تقریباً یہی سینٹیمنٹس آتے ہیں میرے پاس.
سر اصل میں پتہ ہے وہ جو وہ اگر آپ کو یاد 2019 میں جب یہ عمران خان پہلی دفعہ ادھر یو این کے جنرل اسمبلی میں اسپیچ کرنے کے لیے جو گئے تھے اور اس میں پھر میرے خیال میں وہ جو میڈم سشما سوراج صاحبہ نے بھی اس میں اسپیچ کی ہوئی تھی کیونکہ مودی جی اس میں نہیں آئے تھے, تو ان کی جب عمران خان نے جو اپنی اسپیچ کر لی تھی نا تو جو اس ٹائم پہ جو بڑے بڑے جو کیا اس کو بولتے جو میڈیا آؤٹ لیٹس تھے جیسے کہ دا اکانومسٹ ہو گیا یا ورلڈ ٹائمز اور اس طرح کے جو واشنگٹن پوسٹ اور اس طرح کے اخباروں نے اور میڈیا آؤٹ لیٹس نے پتہ کیا بینر ہیڈ لائن لگی تھی کہ پاکستان ہیز فائنلی گاٹ اٹس وائس.
That's the, I think that's the biggest thing that you can attribute to Imran Khan. اس سے بڑا تو کوئی ٹائٹل نہیں.
Finally got its voice. اس سے مطلب اس سے کیا ہو سکتا ہے؟ تو اب اگر عمران خان ایک اچھا عمران خان کے دور حکومت میں ملک میں جو مہنگائی کا طوفان آیا میرے جیسا بندہ مطلب ظاہر سی بات ہے ہم مڈل کلاس ہمبل بیک گراؤنڈ سے تعلق رکھنے والے لوگ ہیں, ہمارے جیسے لوگ بالکل پس گئے. ٹھیک ہو گیا, مہنگائی تباہی قسم کی مہنگائی ہے اس وقت بھی ہے, لیکن اس کا جو سٹارٹ ہے وہ عمران خان صاحب کی حکومت میں, عمران خان کی حکومت میں کوئی عوام کے لیے کوئی بلائی کے مطلب جو ہے نا جو بالکل عوام کی جو پسینے چڑوانے والی بات ہے وہ بے شک وہ عمران خان کی حکومت میں ہوئی ہے, اس میں بھی کوئی شک اس میں نہیں ہے, لیکن इमरान खान की एक चीज है क्रेडिट देखिए, उसने कोई मतलब जब भी वो सामने खड़े हैं, खड़े हो चुके हैं आवाम के, तो उन्होंने सच बोला है और उन्होंने बोल दिया है कि भाई तैयार रहे, महंगाई नहीं आना है, आप लोगों ने पिसना है, मैं कोशिश करूंगा कि आप लोग ना पिसे, लेकिन मेरी कोशिश लग रही कि मेरी कोशिश रहेगा जी।
अच्छा, अब एक मिनट में मैं खत्म करवाऊंगा बात क्योंकि हमारा टाइम खत्म होने वाला है, लेकिन मुझे ये लगा था कि इमरान खान ने वेस्ट के खिलाफ और यूएसए के खिलाफ भी पोजीशन ली थी एक, तो उसमें लगा था कि वेस्ट के खिलाफ या यूएसए के खिलाफ कभी पाकिस्तान गया नहीं, चाहे वैसी आवाज निकली थी थोड़ी बहुत मैंने सुनी थी 2-4 साल पहले, तो मुझे था कि अब ये लोग उसको सेट नहीं होने देंगे क्योंकि किसी मुल्क के हालात ठीक करना उसके प्राइम मिनिस्टर के बस में नहीं होता, अगर इंटरनेशनल कम्युनिटी पीछे पड़ जाए ना तो आपकी सप्लाई रोक देती है, बहुत चीजों से आपके देश में गरीबी, भुखमरी और महंगाई लाई जा सकती है, उसमें बाहर की सरकारों का भी बड़े हाथ होते हैं, कोई इसके ऊपर अगर एक मिनट में कोई बात कह सको तो।
अच्छा सर, ये है कि इमरान खान ने उनके खिलाफ बात नहीं की।
हुँ.
अच्छा वैसे ये बड़े इंटरेस्टिंग है, इमरान खान ने उनके खिलाफ बात की, किसी वेस्टर्न पावर के खिलाफ बात नहीं की, इमरान खान ने अपने हक में बात की है हमेशा।
हाँ जी,
पाकिस्तान फर्स्ट।
हाँ जी,
बस पाकिस्तान फर्स्ट है, अमेरिका हमेशा सेकंड, बर्तानिया हमेशा सेकंड, बाकी जो जो वेस्टर्न पावर्स हैं वो हमेशा सेकंड है, पाकिस्तान फर्स्ट। तो उन्होंने बोला कि भाई अगर सपोज अगर वो अगर आएंगे, अगर कोई बंदा उधर से अमेरिका से आकर हवाई जहाज में जाएगा और वो पाकिस्तान की फिजाई हदूद को इस्तेमाल करके हमारे हमसाई के ऊपर फायरिंग करेगा, तो उनकी जाहिर सी बात है जब उधर आग लगेगी तो आग तो मेरे घर में भी लगेगी ना।
आई हैव
रशिया के दौर का जी सर,
मैंने कहा आई हैव आस्क्ड अ वेरी नाइव क्वेश्चन बट यू हैव आंसर्ड इट सो एप्रोप्रिएटली, बहुत बहुत शुक्रिया। मेरा मेरा सवाल बड़ा अनजान किस्म का था लेकिन आपका जवाब बड़ा पुख्ता रहा, शुक्रिया।
थैंक यू सर,
थैंक यू जी, हैव अ वंडरफुल डे सर,
थैंक यू,
ओके,
थैंक यू सर, थैंक यू, थैंक यू, खुदा हाफिज़ जी, खुदा हाफिज़,
खुदा हाफिज़, बाय। सो एस एन साडे नाल पाकिस्तान तो अली खान साहब, असी पाकिस्तान दे बारे थोड़ी बहुत गलबात की थी, हुण ऐड दा दसने आ, जरूर दस दिने जी, ते इस तो बाद खबर हो 647-872-4900 साडा नंबर है जिदे नाल टेलीफोन दे जरिए तुसी ये रेडियो लाइव सुन सकते हो, स्टूडियो दा नंबर 416-620-1778 है, तुसी स्टूडियो लई कॉल करके मेरे प्रोग्राम च शामिल हो सकते हो, 416-620-1778। शाजिया मलिक साडे सेल्स रिप्रेजेंटेटिव ने 647-242-4746, 647-242-4746, तुसी इन्हां नूं साडे प्रोग्रामां विच इश्तिहार देण, स्पॉन्सरशिप देण वास्ते संपर्क करके होर वेरवे ले सकते हो। ते खबर
तुसी सुन रहे हो 770 AM खबरां दे इस बुलेटिन दे विच मैं हां कुणाल शर्मा, आप सब तो पहला झात मारदे हां अज दीआं चोणवीआं खबरां ते। पाकिस्तान च चोण नतीजिआं दा 10 घंटे दी देरी नाल ऐलान, इमरान समर्थक उम्मीदवारां ने 3 सीटां जित्तीआं, दक्षणी कोरिया नाल नेड़ता पैदा करन दी इच्छा नहीं, जे भड़किआ तां उस नूं तबाह कर देंगे, कहा किम ने। स्पेन च हजारां किसानां वल्लों ट्रैक्टर रैली। अमरीका च भारतीय विद्यार्थियों दी मौतों तो भाईचारा चिंतित। अमरीका तो कनेडा च 8.7 मिलियन डॉलर दी शक्की कोकीन ले जाण दी कोशिश कर रहा गगनदीप सिंह गिरफ्तार। ते हुण खबरां विस्तार नाल। पाकिस्तान दे चोण कमिशन ने देश भर च धांधली, हिंसा अते मोबाइल फोन सेवा बंद करन दे दोषां विच घर पोलिंग खत्म होण दे 10 घंटे तो वध समय बाद शुक्रवार देर रात चोणां दे नतीजिआं दा ऐलान करना शुरू कर दिता। ACP दे विशेष सकत्तर जफर इकबाल ने देर रात करीब 3 बजे इस्लामाबाद विच एक प्रेस कांफ्रेंस विच शुरुआती नतीजिआं दा ऐलान कीता। उन्हां दस्सिआ कि देश दे साबका प्रधानमंत्री इमरान खान दी पार्टी तरीके इंसाफ पार्टी वल्लों समर्थक आजाद उम्मीदवार सैम्यूला खान ने 18,000 तों वध वोटां हासिल करके खैबर पख्तूनख्वा सूबाई असैम्बली दी पीके 76 सीट जीत ली है। उन्होंने कहा कि PTI समर्थित आजाद उम्मीदवार फजल हकीम खान ने 25,330 वोटां हासिल करके PK सीट जीत ली है। कमिशन वालों ऐलाने मुढ़ले नतीजे मुताबक PTI समर्थक आजाद उम्मीदवार अली शाह ने सवात दी PK 4 सीट जीत ली है, उन्होंने 30,022 वोटां मिलियां। वीरवार नूं शाम 5 बजे तक वोटिंग हुई पर चोण कमिशन ने शुक्रवार देर रात 3 बजे तक ही यह नहीं दस्सिया कि केड़ी पार्टी अग्गे है। सियासी पार्टियां ने देरी दी शिकायत की ते चोण अथार्टी ते सवाल खड़े कीते, जिस तों बाद चोण कमिशन ने सारे सूबाई चोण कमिश्नर अते चोण अधिकारियों नूं अद्धे घंटे दे अंदर नतीजे ऐलान करन दे निर्देश दे दित्ते अते कहा कि अजिहा ना करन ते उन्हां नूं सख्त कार्रवाई दा सामना करना पवेगा। देरी बारे पुछे जाण ते जफल इकबाल ने प्रेस कांफ्रेंस कहा कि अजिहा इसलिए होया क्योंकि चोण अधिकारी अजे भी नतीजे तैयारी कर रहे हैं। उन्होंने PTI दे इस दावे नूं
भी
सेवन पार्टी दी जित नूं नियंत्रित करन लई नतीजिआं विच हेराफेरी कर रहा है। इकबाल ने कहा अजिहा नहीं है, ਇਸ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ਵਿਚ ਜ਼ਿਆਦਾਤਰ ਸੀਟਾਂ ਤੇ ਪੀਟੀਆਈ ਦੀ ਸਪਸ਼ਟ ਜਿੱਤ ਤੋਂ ਬਾਅਦ ਮੀਡੀਆ ਨੂੰ ਨਤੀਜੇ ਜਾਰੀ ਕਰਨੇ ਬੰਦ ਕਰ ਦਿੱਤੇ ਸਨ। ਪੀਟੀਆਈ ਦੇ ਚੇਅਰਮੈਨ ਬਰਿਸਟਰ ਗੋਹਰ ਖਾਨ ਨੇ ਇਕ ਬਿਆਨ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੈਸ਼ਨਲ ਅਸੈਂਬਲੀ ਵਿਚ 150 ਤੋਂ ਵੱਧ ਸੀਟਾਂ ਜਿੱਤ ਚੁੱਕੀ ਹੈ ਅਤੇ ਪੰਜਾਬ ਅਤੇ ਕੇਪੀਕੇ ਵਿਚ ਸਰਕਾਰ ਬਣਾਉਣ ਦੀ ਸਥਿਤੀ ਵਿਚ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਬਿਨਾਂ ਕਿਸੇ ਦੇਰੀ ਦੇ ਸਾਰੇ ਨਤੀਜੇ ਘੋਸ਼ਿਤ ਕਰਨ ਦੀ ਅਪੀਲ ਕੀਤੀ। ਪੀਐਮਐਲਐਨ ਪਾਕਿਸਤਾਨ ਦੇ ਇਕ ਅੰਦਰੂਨੀ ਸੂਤਰ ਮੁਤਾਬਕ ਕਿ ਪੀਐਮਐਲਐਨ ਦੇ ਮੁਖੀ ਨਵਾਜ਼ ਸ਼ਰੀਫ ਵੀਰਵਾਰ ਦੇਰ ਰਾਤ ਨੂੰ ਹੈਰਾਨੀਜਨਕ ਹਾਰ ਦੀ ਖਬਰ ਮਿਲਣ ਤੋਂ ਬਾਅਦ ਆਪਣੇ ਪਾਰਟੀ ਦਫ਼ਤਰ ਤੋਂ ਘਰ ਚਲੇ ਗਏ ਸਨ। ਸ਼ਰੀਫ ਫੌਜੀ ਅਦਾਰੇ ਦੇ ਪਸੰਦੀਦਾ ਉਮੀਦਵਾਰ ਹਨ। ਉਨ੍ਹਾਂ ਨੇ ਕਿਹਾ ਨਵਾਜ਼ ਸ਼ਰੀਫ ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ ਬੇਟੀ ਮਰੀਅਮ ਨਵਾਜ਼ ਮਾਡਲ ਟਾਊਨ ਸਥਿਤ ਪਾਰਟੀ ਦਫ਼ਤਰ ਵਿਚ ਇਕੱਠੇ ਹੋਏ ਸਨ। ਚੋਣਾਂ ਵਿਚ ਪੀਐਮਐਲਐਨ ਦੀ ਸ਼ਰਮਨਾਕ ਹਾਰ ਤੋਂ ਬਾਅਦ ਉਹ ਵੀਰਵਾਰ ਦੇਰ ਰਾਤ ਆਪਣੇ ਘਰ ਲਈ ਰਵਾਨਾ ਹੋਏ। ਨਵਾਜ਼ ਸ਼ਰੀਫ ਲਾਹੌਰ ਦੇ ਐਨਏ 130 ਸੀਟ ਅਤੇ ਮਾਨਸਾਰਾ ਦੀ ਐਨ 15 ਸੀਟ ਤੋਂ ਕਾਫੀ ਪਿੱਛੇ ਸਨ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਚ ਹਨ ਅਤੇ ਉਨ੍ਹਾਂ ਤੇ ਚੋਣ ਲੜਨ ਤੇ ਪਾਬੰਦੀ ਹੈ। ਪਾਕਿਸਤਾਨ ਤਰੀਕੇ ਇਨਸਾਫ਼ ਪਾਰਟੀ 71 ਸਾਲਾ ਖਾਨ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ਚੋਣ ਨਿਸ਼ਾਨ ਕ੍ਰਿਕਟ ਬੈਟ ਤੋਂ ਵਾਂਝੇ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਬਰਕਰਾਰ ਰੱਖਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਨੈਸ਼ਨਲ ਅਸੈਂਬਲੀ ਦੀਆਂ ਸੀਟਾਂ ਲਈ ਕੁੱਲ 5121 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿਚ 4807 ਪੁਰਸ਼, 312 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਸਨ। ਚਾਰ ਸੂਬਾਈ ਅਸੈਂਬਲੀ ਲਈ 12695 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ 12123 ਪੁਰਸ਼, 570 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਲ ਹਨ। ਇਸ ਚੋਣ ਵਿਚ ਬਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ ਵੀ ਸ਼ਾਮਲ ਹੈ, ਜਿਸ ਨੂੰ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ ਗਿਆ ਹੈ। ਨੈਸ਼ਨਲ ਅਸੈਂਬਲੀ ਦੀਆਂ 336 ਸੀਟਾਂ ਚੋਂ 266 ਤੇ ਵੋਟਿੰਗ ਕਰਾਈ ਜਾਂਦੀ ਹੈ, ਪਰ ਬਜ਼ੋਰ ਚ ਇਕ ਉਮੀਦਵਾਰ ਦੇ ਹਮਲੇ ਚ ਮਾਰੇ ਜਾਣ ਤੋਂ ਬਾਅਦ ਇਕ ਸੀਟ ਤੇ ਵੋਟਿੰਗ ਮੁਲਤਵੀ ਕਰ ਦਿੱਤੀ ਗਈ ਸੀ। ਹੋਰ 60 ਸੀਟਾਂ ਔਰਤਾਂ ਲਈ ਅਤੇ 10 ਘੱਟ ਗਿਣਤੀਆਂ ਲਈ ਰਾਖਵੀਆਂ ਹਨ ਅਤੇ ਇਹ ਜਿੱਤਣ ਵਾਲੇ ਦਲਾਂ ਨੂੰ ਅਨੁਪਾਤਕ ਪ੍ਰਤੀਨਿਧੀ ਦੇ ਆਧਾਰ ਤੇ ਅਲਾਟ ਕੀਤੀਆਂ ਜਾਂਦੀਆਂ ਹਨ। ਨਵੀਂ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 265 ਤੋਂ 133 ਸੀਟਾਂ ਜਿੱਤਣੀਆਂ ਪੈਣਗੀਆਂ। ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੁਹਰਾਇਆ ਕਿ ਉਨ੍ਹਾਂ ਦੀ ਦੱਖਣੀ ਕੋਰੀਆ ਨਾਲ ਕੂਟਨੀਤਿਕ ਸਬੰਧਾਂ ਦੀ ਕੋਈ ਇੱਛਾ ਨਹੀਂ ਹੈ ਅਤੇ ਜੇ ਉਕਸਾਇਆ ਗਿਆ ਤਾਂ ਉੱਤਰੀ ਕੋਰੀਆ ਉਸ ਨੂੰ ਤਬਾਹ ਕਰ ਦੇਵੇਗਾ। ਉੱਤਰੀ ਕੋਰੀਆ ਦੇ ਨੇਤਾ ਨੇ ਰੱਖਿਆ ਮੰਤਰਾਲੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਨਾਲ ਸਬੰਧਾਂ ਚ ਕਟੌਤੀ ਦੇ ਉਨ੍ਹਾਂ ਦੇ ਹਾਲ ਹੀ ਦੇ ਕਦਮਾਂ ਨੇ ਫੌਜ ਨੂੰ ਵਧੇਰੇ ਹਮਲਾਵਰ ਰੁੱਖ ਅਪਣਾਉਣ ਦੀ ਇਜਾਜ਼ਤ ਦਿੱਤੀ ਹੈ ਤਾਂ ਜਦੋਂ ਵੀ ਉਨ੍ਹਾਂ ਦੇ ਹਮਲਾ ਕੀਤਾ ਜਾਵੇਗਾ ਤਾਂ ਉਹ ਦੱਖਣੀ ਕੋਰੀਆ ਤੇ ਹਮਲਾ ਕਰਕੇ ਉਸ ਨੂੰ ਤਬਾਹ ਕਰ ਦੇਣਗੇ। ਸਪੇਨ ਵਿਚ ਹਜ਼ਾਰਾਂ ਕਿਸਾਨਾਂ ਨੇ ਬੁੱਧਵਾਰ ਨੂੰ ਦੇਸ਼ ਭਰ ਵਿਚ ਟਰੈਕਟਰ ਪ੍ਰਦਰਸ਼ਨਾਂ ਦੇ ਦੂਜੇ ਦਿਨ ਵੀ ਹਾਈਵੇ ਜਾਮ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਦਾ ਮੁੱਖ ਮਕਸਦ ਯੂਰਪੀਅਨ ਯੂਨੀਅਨ ਦੀਆਂ ਖੇਤੀ ਨੀਤੀਆਂ ਵਿਚ ਬਦਲਾਅ ਦੀ ਮੰਗ ਅਤੇ ਉਤਪਾਦਨ ਲਾਗਤ ਵਿਚ ਵਾਧੇ ਅਤੇ ਗੰਭੀਰ ਸੋਕੇ ਦੇ ਟਾਕਰੇ ਲਈ ਸਰਕਾਰ ਨੂੰ ਜਗਾਉਣਾ ਸੀ। ਪ੍ਰਦਰਸ਼ਨ ਕਾਰਨ ਕਈ ਮੁੱਖ ਰਾਸ਼ਟਰੀ ਰਾਜਮਾਰਗਾਂ ਨੂੰ ਜਾਮ ਕਰ ਦਿੱਤਾ ਗਿਆ। ਸਰਕਾਰੀ ਸਮਾਚਾਰ ਏਜੰਸੀ ਨੇ ਕਿਹਾ ਹੈ ਕਿ 1000 ਟਰੈਕਟਰ ਹੌਲੀ ਹੌਲੀ ਬਾਰਸੀਲੋਨ ਦੇ ਸ਼ਹਿਰ ਦੇ ਕੇਂਦਰ ਵੱਲ ਜਾ ਰਹੇ ਸਨ, ਜਿਸ ਕਾਰਨ ਸਪੇਨ ਦੇ ਕੋਟਾਲੋਨੀਆ ਖੇਤਰ ਦੀ ਉੱਤਰ ਪੂਰਬੀ ਬੰਦਰਗਾਹ ਦੀ ਰਾਜਧਾਨੀ ਦੀਆਂ ਸੜਕਾਂ ਤੇ ਵੱਡਾ ਟ੍ਰੈਫਿਕ ਜਾਮ ਹੋ ਗਿਆ। ਹਜ਼ਾਰਾਂ ਲੋਕਾਂ ਦੇ ਇਨ੍ਹਾਂ ਵਿਰੋਧ ਪ੍ਰਦਰਸ਼ਨ ਚ ਸਪੇਨ ਦੀਆਂ 3 ਮੁੱਖ ਕਿਸਾਨ ਜਥੇਬੰਦੀਆਂ ਵੱਲੋਂ ਸਮਰਥਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿਚ ਵੱਖਰੇ ਤੌਰ ਤੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ। ਬੁੱਧਵਾਰ ਨੂੰ ਸਪੇਨ ਦੀ ਸੰਸਦ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨੇ ਕਿਸਾਨਾਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਕੇਸ ਨੂੰ ਯੂਰਪ ਲਿਜਾਣ ਦਾ ਦਾਅਵਾ ਕੀਤਾ ਸੀ। ਖੇਤੀਬਾੜੀ ਮੰਤਰਾਲੇ ਨੇ 1,40,000 ਕਿਸਾਨਾਂ ਨੂੰ ਸਪੇਨ ਦੇ ਗੰਭੀਰ ਸੋਕੇ ਅਤੇ ਯੂਕਰੇਨ ਦੇ ਖਿਲਾਫ ਰੂਸ ਦੀ ਜੰਗ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਲਈ ਮੁਆਵਜ਼ਾ ਦੇਣ ਲਈ ਲਗਭਗ 270 ਮਿਲੀਅਨ ਯੂਰੋ ਦੀ ਸਹਾਇਤਾ ਦਾ ਐਲਾਨ ਕੀਤਾ ਹੋਇਆ ਹੈ। ਖੇਤੀਬਾੜੀ ਮੰਤਰੀ ਲੂਈਸ ਪਲਾਨਾਸ ਪੁਚਾਡੇਸ ਨੇ ਸ਼ੁੱਕਰਵਾਰ ਨੂੰ ਕਿਸਾਨ ਯੂਨੀਅਨ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਮਨਾਉਣ ਵਿਚ ਅਸਫਲ ਰਹੇ। ਅਮਰੀਕਾ ਚ ਭਾਰਤੀ ਵਿਦਿਆਰਥੀਆਂ ਦੀ ਹੋ ਰਹੀਆਂ ਮੌਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਰੋਜ਼ਾਨਾ ਇਕ ਅਜਿਹੇ ਦੁਖਾਂ ਦਾ ਸਾਹਮਣਾ ਕਰ ਰਹੀ ਹੈ। ਟੀਮ ਐਡ ਜਥੇਬੰਦੀ ਦੇ ਬਾਣੀ ਮੋਹਨ ਨਾਣਾਪਾਣੀ ਨੇ ਭਾਰਤੀ ਪ੍ਰਵਾਸੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਨ੍ਹਾਂ ਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਜਤਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਵਿਦਿਆਰਥੀ ਮੁਸ਼ਕਲ ਚ ਪਏ ਹਨ ਅਤੇ ਬਦਕਿਸਮਤੀ ਨਾਲ ਕੁਝ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀਆਂ ਮੌਤਾਂ ਦਾ ਸਿਲਸਿਲਾ ਹੁਣ ਦਾ ਨਹੀਂ, ਸਗੋਂ ਇਹ ਕਈ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਹੈ। ਨਾਣਾਪਾਣੀ ਨੇ ਕਿਹਾ ਕਿ ਅਮਰੀਕਾ ਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ਤੋਂ ਵੀ ਚਿੰਤਾ ਜਤਾਈ ਅਤੇ ਕਿਹਾ ਕਿ ਕਈ ਕੇਸਾਂ ਚ ਭਾਰਤੀ ਵਿਦਿਆਰਥੀ ਨੇ ਓਵਰਡੋਜ਼ ਕਾਰਨ ਮੌਤ ਹੋਈ ਹੈ। ਟੀਮ ਐਡ ਦੇ ਅਮਰੀਕਾ ਅਤੇ ਕਰੀਬ 25 ਹੋਰ ਮੁਲਕਾਂ ਚ ਕਰੀਬ 3,000 ਵਲੰਟੀਅਰ ਹਨ ਜੋ ਸਫਾਰਤਖਾਨਿਆਂ ਨਾਲ ਮਿਲ ਕੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਸਹਾਇਤਾ ਕਰਦੇ ਹਨ। ਜਥੇਬੰਦੀ ਦੇ ਆਗੂ ਨੇ ਕਿਹਾ ਕਿ ਕਈ ਨੌਜਵਾਨ ਵਿਦਿਆਰਥੀ ਵੱਖ ਵੱਖ ਕਾਰਨਾਂ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਮਾਪੇ ਮੋਟੀ ਰਕਮ ਲਗਾ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ, ਪਰ ਰੋਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਉਹ ਤਣਾਅ ਚ ਆ ਜਾਂਦੇ ਹਨ ਅਤੇ ਕੁਝ ਖੁਦਕੁਸ਼ੀ ਵਰਗੇ ਕਦਮ ਚੁੱਕ ਲੈਂਦੇ ਹਨ। ਅਮਰੀਕਾ ਤੋਂ ਕੈਨੇਡਾ ਜਾਣ ਦੀ ਕੋਸ਼ਿਸ਼ ਕਰ ਰਹੇ ਟਰੱਕ ਟ੍ਰੈਲਰ ਵਿਚ ਸਥਿਤ ਕਥਿਤ ਤੌਰ ਤੇ 290 ਕਿਲੋ ਕੋਕੀਨ ਮਿਲਣ ਮਗਰੋਂ ਕੈਨੇਡੀਅਨ ਟਰੱਕ ਡਰਾਈਵਰ ਗਗਨਦੀਪ ਸਿੰਘ ਗ੍ਰਿਫਤਾਰ ਮਿੰਟ ਦੇ ਕਰੀਬ ਭਾਰਤੀ ਨਾਗਰਿਕ ਅਤੇ ਕੈਨੇਡਾ ਦੇ ਨਿਵਾਸੀ ਸਿੰਘ ਨੂੰ ਜਾਂਚ ਲਈ ਚੁਣਿਆ। ਅਦਾਲਤ ਦੇ ਦਸਤਾਵੇਜ਼ਾਂ ਵਿਚ ਕਿਹਾ ਗਿਆ ਕਿ ਟਰਾਂਸਪੋਰਟਰ ਟਰੱਕ ਡਰਾਈਵਰ ਨੂੰ ਪੁਲ ਦੇ ਹੇਠਾਂ ਟਰੱਕ ਲਿਆਉਣ ਲਈ ਕਿਹਾ ਗਿਆ ਸੀ, ਪਰ ਉਸਨੇ ਬੇਨਤੀ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਟੋਲ ਤੇ ਜਾਣ ਦੀ ਕੋਸ਼ਿਸ਼ ਕੀਤੀ। ਟ੍ਰੇਲਰ ਦੀ ਤਲਾਸ਼ੀ ਦੇ ਨਤੀਜੇ ਵਜੋਂ ਇਕ ਚਿੱਟਾ ਪਾਊਡਰ ਵਰਗਾ ਪਦਾਰਥ ਮਿਲਿਆ, ਜਿਸ ਵਿਚ ਕੋਕੀਨ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਗਗਨਦੀਪ ਸਿੰਘ ਤੇ ਮੰਗਲਵਾਰ ਨੂੰ ਅਮਰੀਕੀ ਜ਼ਿਲ੍ਹਾ ਅਦਾਲਤ ਚ ਦਾਇਰ ਅਪਰਾਧਿਕ ਸ਼ਿਕਾਇਤ ਚ ਨਿਯੰਤਰਿਤ ਪਦਾਰਥਾਂ ਨੂੰ ਵੰਡਣ ਦੇ ਇਰਾਦੇ ਦਾ ਦੋਸ਼ ਹੈ। ਸਿੰਘ ਆਪਣੀ ਪੇਸ਼ੀ 7 ਫਰਵਰੀ ਨੂੰ ਡੈਟਰਾਇਡ ਵਿਚ ਅਦਾਲਤ ਵਿਚ ਪੇਸ਼ ਹੋਇਆ ਸੀ, ਹਾਲਾਂਕਿ ਅਦਾਲਤ ਵਿਚ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਹੈ। ਦੱਖਣ ਫਿਲੀਪੀਨਸ ਦੇ ਦਬਾਓ ਦੇ ਉਰੋ ਸੂਬੇ ਵਿਚ ਇਕ ਵਿਸ਼ਾਲ ਜ਼ਮੀਨ ਖਿਸਕਣ ਕਾਰਨ ਕਈ ਪਿੰਡ ਢਹਿ ਢੇਰੀ ਹੋ ਗਏ। ਤਾਜ਼ਾ ਜਾਣਕਾਰੀ ਮੁਤਾਬਕ ਜ਼ਮੀਨ ਖਿਸਕਣ ਦੇ 2 ਦਿਨਾਂ ਤੋਂ ਵੱਧ ਸਮੇਂ ਬਾਅਦ 3 ਸਾਲਾ ਬੱਚੀ ਅਤੇ 2 ਮਹੀਨੇ ਦੇ ਮੁੰਡੇ ਨੂੰ ਚਿੱਕੜ ਵਿਚੋਂ ਜ਼ਿੰਦਾ ਕੱਢ ਲਿਆ ਗਿਆ। ਫਿਲੀਪੀਨਸ ਰੈੱਡ ਕਰਾਸ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਕ ਬਿਆਨ ਵਿਚ ਮਾਨਵਤਾਵਾਦੀ ਏਜੰਸੀ ਨੇ ਚੇਅਰਮੈਨ ਡਿਕ ਗੋਰਡਨ ਨੇ ਕਿਹਾ ਕਿ ਜਿਉਂਦੇ ਬੱਚੇ ਦੋਵਾਂ ਬੱਚਿਆਂ ਨੂੰ ਤੁਰੰਤ ਨੇੜਲੇ ਸ਼ਹਿਰ ਦੇ ਇਕ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੇਕੋ ਕਸਬੇ ਵਿਚ ਇਕ ਮਾਈਨਿੰਗ ਸਾਈਟ ਦੇ ਨੇੜੇ ਮੰਗਲਵਾਰ ਰਾਤ ਹੋਈ ਜ਼ਮੀਨ ਖਿਸਕਣ ਵਿਚ ਘੱਟੋ ਘੱਟ 11 ਦੀ ਮੌਤ ਹੋ ਗਈ ਅਤੇ 34 ਪਿੰਡ ਵਾਸੀ ਜ਼ਖਮੀ ਹੋ ਗਏ। ਸੂਬਾਈ ਸਰਕਾਰ ਨੇ ਕਿਹਾ ਕਿ 100 ਤੋਂ ਵੱਧ ਹੋਰ ਲਾਪਤਾ ਹਨ ਅਤੇ ਪਹਾੜੀ ਕਿਨਾਰੇ ਤੋਂ ਡਿੱਗਣ ਵਾਲੇ ਟਨ ਮਿੱਟੀ ਚਟਾਨਾਂ ਅਤੇ